ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਗੁਰਮੁਖ ਹੋਏ ਸੋ ਭਾਉ ਕਰੇ, ਆਪਣਾ ਆਪ ਪਛਾਣੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਗੁਰਮੁਖ ਹੋਏ ਸੋ ਭਾਉ ਕਰੇ, ਆਪਣਾ ਆਪ ਪਛਾਣੈ। ਗੁਰ ਪ੍ਰਸਾਦੀ ਜੀਵਤ ਮਰੈ, ਤਾਂ ਮਨ ਹੀ ਤੇ ਮਨ ਮਾਨੈ। ਜਿਨ ਕਉ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥੈ ਗਿਆਨੈ। ਗੁਰ ਪ੍ਰਸਾਦੀ ਜੀਵਤ ਮਰੈ, ਤਾਂ ਮਨ ਹੀ ਤੇ ਮਨ ਮਾਨੈ। ਜਿਨ ਕਉ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥੈ ਗਿਆਨੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਸ਼ਹਿਨਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਕਾ ਖਾਸ ਰੂਪ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਗੁਰਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿੱਤਾ ਪ੍ਰਤੀ ਵਾਂਗ ਅੱਜ ਵੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਿੰਘਾਸਣ ਉੱਪਰ ਬਿਰਾਜਮਾਨ ਹੋ ਕਰਕੇ ਜਿੱਥੇ ਸਾਨੂੰ ਖੁੱਲ੍ਹੇ ਦਰਸ਼ਨ ਦੀ ਦਾਰੇ ਬਖਸ਼ਿਸ਼ ਕੀਤੇ, ਉੱਥੇ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਜੀ ਦੀ ਬਖਸ਼ਿਸ਼ ਵੀ ਕੀਤੀ। ਇਸ ਅਸਥਾਨ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਚੱਲੀ ਆਈ ਹੋਈ ਪੁਰਾਤਨ ਮਰਿਆਦਾ, ਜੋ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਾਨੂੰ ਸਾਰਿਆਂ ਨੂੰ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਜੀ ਦੀ ਬਖਸ਼ਿਸ਼ ਹੁੰਦੀ ਹੈ, ਉਸ ਦੀ ਕਥਾ ਵਿਚਾਰ ਕਰਨ ਅਤੇ ਸੁਣਨ ਹਿੱਤ ਆਪਾਂ ਸਾਰੇ ਹੀ ਸਮੂਹ ਮਾਈ ਭਾਈ ਸੰਗਤੀ ਰੂਪ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਹਨ। ਸੱਚੇ ਪਾਤਸ਼ਾਹ ਜੀ ਨੇ ਧਰਮ ਦੇ ਸਾਰੇ ਹੀ ਕਰਮਾਂ ਦੇ ਵਿੱਚੋਂ ਜੋ ਗੁਰੂ ਦੀ ਹਜੂਰੀ ਦੇ ਵਿੱਚ ਆਣ ਕੇ ਸੰਗਤ ਕਰਨੀ ਹੈ, ਕਥਾ ਕੀਰਤਨ ਵਖਿਆਨ ਕਰਨਾ ਜਾਂ ਸੁਣਨਾ, ਉਸ ਨੂੰ ਸਾਰਿਆਂ ਤੋਂ ਸ਼੍ਰੋਮਣੀ ਕਰਮ ਦਰਸਾਇਆ। ਹਰ ਕੀਰਤ ਸਾਧ ਸੰਗਤ ਹੈ, ਸ਼ਿਰ ਕਰਮਨ ਕੈ ਕਰਮਾ। ਆਪਾਂ ਵਡਭਾਗੇ ਹਾਂ, ਸਤਿਗੁਰਾਂ ਨੇ ਸਾਨੂੰ ਸਤ ਸੰਗਤ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਆਪਣੀ ਕਥਾ ਦੇ ਵਿੱਚ ਇੱਕ ਵਾਰ ਜ਼ਿਕਰ ਕੀਤਾ ਸੀ ਤੇ ਉਹਨਾਂ ਨੇ ਸੰਗਤ ਨੂੰ ਚਾਰ ਭਾਗਾਂ ਦੇ ਵਿੱਚ ਵੰਡ ਕੇ ਦਰਸਾਇਆ ਸੀ ਕਿ ਚਾਰ ਤਰ੍ਹਾਂ ਦੀ ਸੰਗਤ ਹੁੰਦੀ ਹੈ। ਪਹਿਲਾ ਜ਼ਿਕਰ ਕੀਤਾ ਕਿ ਸੰਗਤ ਤੇ ਜੋ ਦੋ ਪਦਾਰਥ ਵਸਤੂਆਂ ਜਾਂ ਦੋ ਮਨੁੱਖਾਂ ਜਾਂ ਉਸ ਤੋਂ ਵਧੇਕ ਜਾਣਿਆਂ ਦਾ ਜਦੋਂ ਇਕੱਠ ਹੋਵੇ ਤੇ ਉਸ ਨੂੰ ਸੰਗਤ ਕਹਿੰਦੇ ਹਨ। ਤੇ ਉਸ ਦੇ ਵਿੱਚੋਂ ਨਾ ਕੋਈ ਹਾਨੀ ਹੋਵੇ ਨਾ ਕੋਈ ਲਾਭ ਹੋਵੇ, ਉਸ ਨੂੰ ਨਾਮ ਦਿੱਤਾ ਉਹਨਾਂ ਨੇ ਸੰਗਤ ਦਾ। ਦੂਸਰਾ ਦਰਸਾਇਆ ਜੀ ਸਾਧ ਸੰਗਤ ਕੇ ਸਾਧੂਆਂ ਦੀ, ਸਤਿਪੁਰਖਾਂ ਦੀ, ਮਹਾਂਪੁਰਖਾਂ ਦੀ, ਬੰਦਗੀ ਕਰਨ ਵਾਲਿਆਂ ਦੀ ਸੰਗਤ। ਉਸ ਦੀ ਬਾਬਤ ਸਤਿਗੁਰਾਂ ਨੇ ਵੀ ਜ਼ਿਕਰ ਕੀਤਾ ਕਿ ਉੱਤਮ ਸੰਗਤ ਉੱਤਮ ਹੋਵੇ ਤੇ ਗੁਣ ਕਉ ਧਾਵੇ ਅਵਗੁਣ ਧੋਵੇ। ਕਿ ਜਦੋਂ ਉੱਤਮ ਪੁਰਖਾਂ ਦੀ ਅਸੀਂ ਸੰਗਤ ਕਰਦੇ ਹਾਂ, ਸਾਡੀ ਜ਼ਿੰਦਗੀ ਦੇ ਵਿੱਚੋਂ ਸਹਿਜੇ ਸਹਿਜੇ ਅਵਗੁਣਾਂ ਦਾ ਨਾਸ਼ ਹੁੰਦਾ ਜਾਂਦਾ ਹੈ, ਅਸ਼ੁਭ ਗੁਣਾਂ ਦਾ ਨਾਸ਼ ਹੁੰਦਾ ਜਾਂਦਾ ਤੇ ਸਾਡੀ ਜ਼ਿੰਦਗੀ ਸ਼ੁਭ ਗੁਣਾਂ ਨਾਲ ਭਰਪੂਰ ਹੁੰਦੀ ਜਾਂਦੀ ਹੈ। ਇਸੇ ਹੀ ਤਰ੍ਹਾਂ ਸਾਧ ਸੰਗਤ ਦੇ ਵਿੱਚ ਜਦੋਂ ਸਤਿਪੁਰਖਾਂ ਦੀ, ਬੰਦਗੀ ਵਾਲਿਆਂ ਗੁਰਮੁਖਾਂ ਦੀ ਆਪਾਂ ਸੰਗਤ ਕਰਦੇ ਹਾਂ ਤੇ ਸਹਿਜੇ ਸਹਿਜੇ ਮਨੁੱਖ ਫਿਰ ਪਰਮੇਸ਼ਰ ਦੀ ਬੰਦਗੀ ਕੀਰਤੀ ਸਿਮਰਨ ਵਾਲੇ ਪਾਸੇ ਲੱਗਦਾ ਜਾਂਦਾ ਤੇ ਉਸ ਦੀ ਜ਼ਿੰਦਗੀ ਦੇ ਵਿੱਚੋਂ ਅਵਗੁਣ ਜੋ ਵਿਸ਼ੇ ਵਿਕਾਰ ਹਨ ਉਹਨਾਂ ਤੋਂ ਸਹਿਜੇ ਸਹਿਜੇ ਉਸ ਦਾ ਖਹਿੜਾ ਛੁੱਟਦਾ ਜਾਂਦਾ। ਤੀਸਰਾ ਜ਼ਿਕਰ ਕੀਤਾ ਕੁਸੰਗਤ, ਸੰਗਤ ਸਾਧ ਸੰਗਤ ਅਤੇ ਤੀਸਰਾ ਨਾਮ ਕੁਸੰਗਤ। ਤੇ ਕੁਸੰਗਤ ਦੀ ਬਾਬਤ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਅੰਦਰ ਵਾਰ ਵਾਰ ਸਾਨੂੰ ਬਚਣ ਦਾ ਜ਼ਿਕਰ ਕੀਤਾ ਕਿ ਭੁੱਲ ਕੇ ਵੀ ਕੁਸੰਗਤ ਨਹੀਂ ਕਰਨੀ। ਕਬੀਰ ਮਾਰੀ ਮਰੋ ਕੁਸੰਗ ਕੀ ਕੇਲੇ ਨਿਕਟ ਜੋ ਵੇਰ, ਉਹ ਝੂਲੇ ਉਹ ਚੀਰੀ ਐ ਸਾਕਤ ਸੰਗ ਨਾ ਹੇਰ। ਕਿ ਜੋ ਭੈੜੇ ਪੁਰਖਾਂ ਦੀ ਸੰਗਤ ਹੈ, ਮਾੜੇ ਪੁਰਖਾਂ ਦੀ ਸੰਗਤ ਹੈ, ਨਾ ਚਾਹੁੰਦਿਆਂ ਹੋਇਆਂ ਵੀ ਉਸ ਦਾ ਰੰਗ ਸਹਿਜੇ ਸਹਿਜੇ ਇਸ ਮਨੁੱਖੀ ਮਨ ਅੰਤਸ਼ ਕਰਨ ਤੇ ਚੜਦਾ ਜਾਂਦਾ। ਇਸ ਕਰਕੇ ਭੁੱਲ ਕੇ ਵੀ ਕੁਸੰਗਤ ਨਹੀਂ ਕਰਨੀ। ਚੌਥਾ ਨਾਮ ਦਿੱਤਾ ਸਤਸੰਗਤ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਕਿ ਸਤਸੰਗਤ ਦੇ ਵਿੱਚੋਂ ਸਤ ਤੋਂ ਭਾਵ ਸੰਗ ਤੇ ਗਤ ਤੋਂ ਭਾਵ ਭਲੀ ਪ੍ਰਕਾਰ ਸੁੱਤੇ ਸਿੱਧ ਹੀ ਮਨੁੱਖ ਦਾ ਜੋ ਮਨ ਹੈ, ਜੋ ਸਰੀਰ ਹੈ, ਜੋ ਬੁੱਧ ਹੈ, ਇਹ ਸ਼ੁਭ ਰਸਤੇ ਤੇ ਚੱਲਣ ਲੱਗ ਪੈਂਦਾ। ਪਰ ਗੁਰਮਤਿ ਅੰਦਰ, ਗੁਰਬਾਣੀ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਅੰਦਰ ਜਦੋਂ ਸਮੂਹ ਮਾਈ ਭਾਈ ਜੁੜ ਕੇ ਬੈਠਦੇ ਹਨ, ਉਸ ਨੂੰ ਸਤਸੰਗਤ ਨਾਲ ਵੀ ਸਾਧ ਸੰਗਤ ਨਾਲ ਵੀ ਦੋਹਾਂ ਨਾਹਾਂ ਦੇ ਨਾਲ ਹੀ ਸੰਬੋਧਨ ਕੀਤਾ ਗਿਆ। ਸੁਬਟ ਭਾਗੇ ਹਾਂ ਆਪਾਂ ਨੂੰ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕਰਕੇ ਸਤਸੰਗਤ ਦੀਆਂ ਘੜੀਆਂ ਨਸੀਬ ਹੋਈਆਂ, ਸੁਭਾਗਾ ਸਮਾਂ ਪ੍ਰਾਪਤ ਹੋਇਆ। ਅੱਜ ਦਾ ਜੋ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸਾਹਿਬ ਆਪਾਂ ਨੂੰ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਇਆ ਉਹ ਸੋਰਠ ਰਾਗ ਦੀ ਵਾਰ ਹੈ ਤੇ 12ਵੀਂ ਪੌੜੀ ਹੈ। ਸੋਰਠ ਰਾਗ ਦੀ ਜੋ ਵਾਰ ਹੈ ਇਸ ਦੀਆਂ ਜੋ ਸਾਰੀਆਂ ਪੌੜੀਆਂ ਹਨ ਉਹ ਧੰਨ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ ਅਤੇ ਇਸ ਦੇ ਵਿੱਚ ਜੋ ਸਮੁੱਚੀ ਵਾਰ ਦੇ ਵਿੱਚ ਜੋ ਸਲੋਕ ਹਨ ਉਹ ਰਲੇ ਮਿਲੇ ਹਨ ਪਹਿਲੇ ਪਾਤਸ਼ਾਹ ਜੀ ਦੇ, ਦੂਸਰੇ ਪਾਤਸ਼ਾਹ ਜੀ ਦੇ, ਤੀਸਰੇ ਪਾਤਸ਼ਾਹ ਜੀ ਦੇ ਅਤੇ ਚੌਥੇ ਪਾਤਸ਼ਾਹ ਜੀ ਦੇ ਵੀ ਸਲੋਕ ਹਨ ਜੋ ਅੱਜ ਦਾ ਸ੍ਰੀ ਪਾਵਨ ਪਵਿੱਤਰ ਮੁੱਖ ਵਾਕ ਸਾਹਿਬ ਸਾਨੂੰ ਪ੍ਰਾਪਤ ਹੋਇਆ ਉਸ ਦੇ ਵਿੱਚ ਦੋ ਸਲੋਕ ਹਨ ਤੇ ਦੋਵੇਂ ਹੀ ਸਲੋਕ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਹਨ। ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਦੀ ਜੋ ਆਰੰਭਤਾ ਹੈ, ਜੋ ਪਹਿਲਾ ਸ਼ਬਦ ਸੱਚੇ ਪਾਤਸ਼ਾਹ ਜੀ ਨੇ ਦਰਸਾਇਆ, ਉਹ ਆਇਆ ਜੀ ਪ੍ਰਥਾਏ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸੱਚੇ ਪਾਤਸ਼ਾਹ ਜੀ ਨੇ ਦਰਸਾਇਆ ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਅੰਦਰ ਕਿ ਭਾਵੇਂ ਉਹ ਕੋਈ ਬ੍ਰਹਮ ਗਿਆਨੀ ਹੋਵੇ, ਸਤਪੁਰਖ ਹੋਵੇ, ਸੰਤ ਹੋਵੇ, ਮਹਾਂਪੁਰਖ ਹੋਵੇ, ਗੁਰੂ ਹੋਵੇ, ਜਿਵੇਂ ਸਾਡੇ ਗੁਰੂ ਸਾਹਿਬਾਨ ਜੀ ਨੇ ਸਮੁੱਚੀ ਬਾਣੀ ਜੋ ਉਚਾਰਨ ਕੀਤੀ ਹੈ, ਤਕਰੀਬਨ ਕਿਸੇ ਵੇਲੇ ਕੋਈ ਇੱਕ ਸਿੱਖ ਨੇ ਸਵਾਲ ਕੀਤਾ, ਕਿਧਰੇ ਦੋ ਸਿੱਖਾਂ ਨੇ ਸਵਾਲ ਕੀਤਾ, ਕਿਧਰੇ ਸੰਗਤੀ ਰੂਪ ਦੇ ਵਿੱਚ ਸਵਾਲ ਕੀਤਾ, ਜਾਂ ਕਿਸੇ ਭੁੱਲੇ ਭਟਕੇ ਮਨੁੱਖ ਨੂੰ ਉਪਦੇਸ਼ ਦੇਣ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦਾ ਸ਼ਬਦ ਉਚਾਰਨ ਕੀਤਾ, ਜਿੱਥੇ ਤਾਂ ਉਸ ਵੇਲੇ ਉਸ ਮਨੁੱਖ ਨੂੰ, ਉਹਨਾਂ ਮਨੁੱਖਾਂ ਨੂੰ ਜਾਂ ਸੰਗਤ ਨੂੰ ਸਿੱਖਿਆ ਦਿੱਤੀ, ਉੱਥੇ ਅੱਜ ਵੀ ਸਮੁੱਚੀ ਬਾਣੀ ਸਮੁੱਚੀ ਕਾਇਨਾਤ ਦੇ ਮਨੁੱਖਾਂ ਦੀ ਅਗਵਾਈ ਕਰਦੀ ਹੈ, ਸਿੱਖਿਆ ਦਿੰਦੀ ਹੈ। ਉਸ ਵੇਲੇ ਉਸ ਮਨੁੱਖ ਦਾ ਵੀ ਭਲਾ ਕੀਤਾ ਗੁਰਬਾਣੀ ਨੇ ਤੇ ਅੱਜ ਵੀ ਜਿਹੜਾ ਜਿਹੜਾ ਵੀ ਮਨੁੱਖ ਗੁਰਬਾਣੀ ਦੀ ਅਗਵਾਈ ਲੈਂਦਾ, ਪੜ੍ਹਦਾ, ਸੁਣਦਾ, ਉਸ ਤੇ ਚੱਲਣ ਦਾ ਯਤਨ ਕਰਦਾ, ਅੱਜ ਵੀ ਗੁਰਬਾਣੀ ਸਿੱਖਿਆ ਦੇ ਕਰਕੇ ਉਸ ਮਨੁੱਖ ਦਾ ਹਲਤ ਪਲਤ ਸਵਾਰ ਦਿੰਦੀ ਹੈ, ਲੋਕ ਅਤੇ ਪਰਲੋਕ ਸਫਲਾ ਕਰ ਦਿੰਦੀ ਹੈ। ਖੱਤਰੀ, ਬ੍ਰਾਹਮਣ, ਸੂਦ, ਵੈਸ਼, ਉਪਦੇਸ਼ ਚਹੁੰ ਵਰਨਾ ਕੋ ਸਾਂਝਾ। ਇਹ ਵੀ ਨਹੀਂ ਕਿ ਇਹ ਉਪਦੇਸ਼ ਕੇਵਲ ਸਿੱਖਾਂ ਵਾਸਤੇ ਹੈ, ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ, ਉਪਦੇਸ਼ ਚਹੁੰ ਵਰਨਾ ਕੋ ਸਾਂਝਾ। ਗੁਰਬਾਣੀ ਨੂੰ ਕਿਸੇ ਵੀ ਧਰਮ ਦਾ ਮਨੁੱਖ ਪੜ੍ਹ ਲਵੇ, ਸੁਣ ਲਵੇ, ਉਸ ਦੀ ਅਗਵਾਈ ਗ੍ਰਹਿਣ ਕਰੇ, ਉਸੇ ਧਰਮ ਦੇ ਮਨੁੱਖ ਦਾ ਹੀ ਭਲਾ ਹੋ ਜਾਂਦਾ। ਗਾਹੇ ਅਵਗਾਹੇ ਬੜੇ ਸ਼ਬਦ ਹਨ ਜੀ, ਸਮਾਂ ਸੀਮਤ ਹੁੰਦਾ ਕਥਾ ਦੇ ਵਿੱਚ। ਜਿਵੇਂ ਸੱਜਣ ਠੱਗ ਨੂੰ ਸੱਚੇ ਪਾਤਸ਼ਾਹ ਜੀ ਨੇ ਉੱਜਲ ਕਹਿਹਾ ਚਿਲਕਣਾ ਘੋਟਮ ਕਾਲੜੀ ਮਸ, ਇਹ ਸ਼ਬਦ ਉਸ ਵੇਲੇ ਸੱਜਣ ਠੱਗ ਦੇ ਪ੍ਰਥਾਏ ਉਚਾਰਿਆ ਸੀ ਕਿ ਸੱਜਣ ਧਰਮੀਆਂ ਵਾਲੇ ਕੱਪੜੇ ਪਾ ਕਰਕੇ ਬਾਹਰੋਂ ਧਰਮੀ ਦਿਖਾਈ ਦੇਣਾ ਪਰ ਅੰਦਰੂਨੀ ਤੌਰ ਤੇ ਕੁਕਰਮ ਕਰਨੇ, ਇਹ ਸੱਜਣਾ ਵਾਲਾ ਕੰਮ ਨਹੀਂ। ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਦਰਸਾਇਆ ਸੀ ਕਿ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ, ਕਿ ਸੱਜਣਾ ਇਹ ਪਹਿਰਾਵਾ ਨਾਲ ਨਹੀਂ ਜਾਣਾ, ਨਾਲ ਕੀਤੇ ਹੋਏ ਕਰਮ ਕੀਤੇ ਹੋਏ ਅਮਲ ਜਾਣੇ ਹਨ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਤੇ ਦਰਗੇ ਆਏ ਕੰਮ। ਪਰ ਉਹ ਸ਼ਬਦ ਅੱਜ ਵੀ ਜੇ ਅਸੀਂ ਪੜ੍ਹੀਏ, ਸੁਣੀਏ, ਵਿਚਾਰੀਏ, ਉਸ ਤੇ ਚੱਲਣ ਦਾ ਯਤਨ ਕਰਾਂਗੇ ਤਾਂ ਜੇ ਉਸ ਵੇਲੇ ਉਸ ਸ਼ਬਦ ਨੂੰ ਸੁਣ ਕੇ ਸੱਜਣ ਠੱਗ ਦਾ ਉਧਾਰ ਹੋ ਗਿਆ ਸੀ, ਸੱਜਣ ਠੱਗ ਤੋਂ ਭਾਈ ਸੱਜਣ ਸੰਤ ਸੱਜਣ ਬਣ ਗਿਆ ਸੀ, ਤੇ ਸੱਚ ਜਾਣਿਓ ਅਸੀਂ ਵੀ ਅੱਜ ਸੰਤ ਬਣ ਸਕਦੇ ਹਾਂ, ਸੱਜਣ ਬਣ ਸਕਦੇ ਹਾਂ, ਪਰ ਲੋੜ ਹੈ ਗੁਰਬਾਣੀ ਨੂੰ ਪੜ੍ਹਨ ਦੀ, ਸੁਣਨ ਦੀ ਤੇ ਉਸ ਦੀ ਵਿਚਾਰਧਾਰਾ ਨੂੰ ਗ੍ਰਹਿਣ ਕਰਨ ਦੀ। ਜਿਵੇਂ ਸੱਜੇ ਪਾਤਸ਼ਾਹ ਜੀ ਨੇ, ਭਾਈ ਗੁਰਦਾਸ ਜੀ ਜ਼ਿਕਰ ਕਰਦੇ ਹਨ ਨਾ ਕਿ ਉਸ ਵੇਲੇ ਕਾਜੀ ਮੁੱਲਾ ਇਕੱਠੇ ਹੋਏ, ਜਦੋਂ ਉਨ੍ਹਾਂ ਨੇ ਇਕੱਠੇ ਹੋ ਕਰਕੇ ਪੁੱਛਿਆ ਸੀ ਕਿ ਤੁਸੀਂ ਇਹ ਦੱਸੋ ਕਿ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਕਿ ਪਰਿਪੂਰਨ ਪਰਮਾਤਮਾ ਦੀ ਦਰਗਾਹ ਦੇ ਵਿੱਚ ਹਿੰਦੂ ਵੱਡਾ ਕਿ ਮੁਸਲਮਾਨ ਵੱਡਾ। ਹਿੰਦੂ ਦਾ ਪਾਰ ਉਤਾਰਾ ਹੁੰਦਾ ਕਿ ਮੁਸਲਮਾਨ ਦਾ ਪਾਰ ਉਤਾਰਾ ਹੁੰਦਾ। ਤੇ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਵੀ ਕਿਹਾ ਸੀ, ਬਾਬਾ ਆਖ ਹਾਜੀ ਆ ਸ਼ੁਭ ਅਮਲਾਂ ਵਾਜੋਂ ਦੋਨੋਂ ਰੋਈ। ਸੱਚੇ ਪਾਤਸ਼ਾਹ ਜੀ ਨੇ ਦਰਸਾਇਆ ਸੀ ਕਿ ਗੱਲ ਅਮਲਾਂ ਦੀ ਹੈ। ਧਰਮ ਤਾਂ ਇੱਕ ਕੱਪੜਾ, ਇੱਕ ਰਸਤਾ, ਤੇ ਕੋਈ ਰਸਤੇ ਤੇ ਸਮਾਂ ਵਧੀਕ ਲੱਗ ਸਕਦਾ, ਕਿਸੇ ਤੇ ਘੱਟ ਲੱਗ ਸਕਦਾ, ਪਰ ਮੰਜ਼ਿਲ ਤੇ ਉਹ ਸਾਰੇ ਪਹੁੰਚਾ ਦਿੰਦੇ ਹਨ। ਪਰ ਜਿਹੜਾ ਉਸ ਮੰਜ਼ਿਲ ਤੇ ਚੱਲੇਗਾ, ਪ੍ਰਾਪਤੀ ਉਸੇ ਨੂੰ ਹੋਵੇਗੀ, ਉਸ ਰਸਤੇ ਤੇ ਚੱਲੇਗਾ, ਮੰਜ਼ਿਲ ਤੇ ਪਹੁੰਚੇਗਾ ਉਹ ਹੀ। ਸੋ ਰਹੋ ਵਿਚਾਰ ਕਹਿਣ ਤੋਂ ਭਾਵ ਕਿ ਜੇ ਉਸ ਵੇਲੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਹਿੰਦੂ ਜਾਂ ਮੁਸਲਮਾਨ ਸ਼ੁਭ ਕਰਮ ਕਰਨਗੇ, ਸ਼ੁਭ ਅਮਲ ਕਰਨਗੇ ਤੇ ਦਰਗਾਹ ਦੇ ਅੰਦਰ ਢੋਈ ਉਨ੍ਹਾਂ ਨੂੰ ਮਿਲੇਗੀ, ਭਾਵ ਕਿ ਪਰਮਾਤਮਾ ਦੇ ਵਿੱਚ ਅਭੇਦਤਾ ਉਨ੍ਹਾਂ ਹੀ ਰੂਹਾਂ ਨੂੰ ਮਿਲੇਗੀ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਸਿੱਖ ਜਿਵੇਂ ਦੇ ਮਰਜ਼ੀ ਕਰਮ ਕਰੇ ਜਾਈਏ ਤੇ ਅਸੀਂ ਬਖਸ਼ੇ ਜਾਵਾਂਗੇ, ਨਹੀਂ, ਸਾਨੂੰ ਵੀ ਸ਼ੁਭ ਅਮਲ ਕਰਨੇ ਪੈਣਗੇ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦਾ, ਜਿਸ ਜਿਸ ਵਕਤ ਵੀ ਜੋ ਜੋ ਵੀ ਉਪਦੇਸ਼ ਕਿਸੇ ਇੱਕ ਵਿਅਕਤੀ ਨੂੰ, ਦੋ ਨੂੰ ਜਾਂ ਵਧੇਕ ਨੂੰ ਸੱਚੇ ਪਾਤਸ਼ਾਹ ਜੀ ਨੇ ਦਿੱਤਾ, ਜੇ ਉਨ੍ਹਾਂ ਨੇ ਉਸ ਉਪਦੇਸ਼ ਤੇ ਅਮਲ ਕੀਤਾ, ਪਾਰ ਉਤਾਰਾ ਹੋ ਗਿਆ। ਅੱਜ ਵੀ ਜੇ ਅਸੀਂ ਉਸ ਅਮਲ ਤੇ, ਉਸ ਵਿਚਾਰਧਾਰਾ ਤੇ ਅਮਲ ਕਰਾਂਗੇ, ਸ਼ੁਭ ਅਮਲ ਕਰਾਂਗੇ ਨਾ ਜੀ, ਪਾਰ ਉਤਾਰਾ ਸਾਡਾ ਤਾਂ ਹੀ ਹੋਣਾ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਸੰਨ 1699 ਨੂੰ ਵਿਸਾਖੀ ਤੇ ਅੰਮ੍ਰਿਤ ਛਕਾਇਆ ਜੀ, ਪਰ ਅੱਜ ਵੀ ਜੇ ਅਸੀਂ ਉਸ ਸਿਧਾਂਤ ਨੂੰ ਮੰਨਾਂਗੇ, ਅੰਮ੍ਰਿਤ ਛਕਾਂਗੇ, ਗੁਰੂ ਵਾਲੇ ਬਣਾਂਗੇ, ਗੁਰੂ ਦੇ ਦੱਸੇ ਉਪਦੇਸ਼ ਦੀ ਕਮਾਈ ਕਰਾਂਗੇ, ਅੰਮ੍ਰਿਤ ਵੇਲੇ ਉੱਠਾਂਗੇ, ਮੂਲ ਮੰਤਰ ਗੁਰ ਮੰਤਰ ਜੋ ਸਾਨੂੰ ਪੰਜ ਪਿਆਰੇ ਸਹਿਬਾਨ, ਜੋ ਗੁਰੂ ਸਾਹਿਬ ਜੀ ਨੇ ਉਸ ਵੇਲੇ ਉਪਦੇਸ਼ ਦਿੱਤਾ, ਜੋ ਅੱਜ ਵੀ ਦ੍ਰਿੜ ਕਰਵਾਉਂਦੇ ਜੀ, ਉਸ ਤੇ ਚੱਲਾਂਗੇ, ਪਾਰ ਉਤਾਰਾ ਸਾਡਾ ਤਾਂ ਹੀ ਆਉਣਾ। ਸ਼ੁਭ ਅਮਲਾਂ ਵਾਜੋਂ ਦੋਨੋਂ ਰੋਈ, ਜੇ ਅਸੀਂ ਅਮਲ ਸ਼ੁਭ ਨਹੀਂ ਕਰਾਂਗੇ, ਜੇ ਅਸੀਂ ਉਸ ਸਾਖੀ ਨੂੰ ਸੁਣ ਲਵਾਂਗੇ, ਮੈਂ ਸੁਣਾ ਦੇਵਾਂ ਤੁਸੀਂ ਸੁਣ ਲਵੋ, ਪਰ ਜੇ ਅਸੀਂ ਉਸ ਸਿਧਾਂਤ ਨਹੀਂ ਤੇ ਚੱਲਦੇ, ਅੰਮ੍ਰਿਤ ਹੀ ਨਹੀਂ ਛਕਦੇ, ਗੁਰੂ ਵਾਲੇ ਹੀ ਨਹੀਂ ਬਣਦੇ, ਅੰਮ੍ਰਿਤ ਵੇਲੇ ਹੀ ਨਹੀਂ ਉੱਠਦੇ, ਮੂਲ ਮੰਤਰ ਗੁਰ ਮੰਤਰ ਪੰਜਾਂ ਬਾਣੀਆਂ ਦਾ ਜਾਪ ਹੀ ਨਹੀਂ ਕਰਦੇ, ਤੇ ਸੱਚੀ ਗੱਲ ਹੈ ਫਿਰ ਹਿੰਦੂ ਤੇ ਮੁਸਲਮਾਨ ਨਹੀਂ ਰੋਣਾ, ਫਿਰ ਸਿੱਖ ਵੀ ਰੋਣਗੇ, ਜਿਹੜੇ ਗੁਰੂ ਵਾਲੇ ਬਣ ਕੇ ਗੁਰੂ ਦੇ ਸਿਧਾਂਤ ਤੇ ਅਮਲ ਨਹੀਂ ਕਰਨਗੇ। ਸੋ ਸੱਚੇ ਪਾਤਸ਼ਾਹ ਸਾਨੂੰ ਅੱਜ ਦੇ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸਾਹਿਬ ਜੀ ਦੇ ਅੰਦਰ ਇਹ ਬਖਸ਼ਿਸ਼ ਕਰਦੇ ਹੋਏ ਦਰਸਾਉਂਦੇ ਹਨ ਕਿ ਗੁਰਬਾਣੀ ਦੇ ਉਪਦੇਸ਼ ਨੂੰ, ਸਿਧਾਂਤ ਨੂੰ ਮੰਨ ਕੇ ਉਸ ਤੇ ਚੱਲ ਕੇ ਜਿਹੜਾ ਮਨੁੱਖ ਗੁਰੂ ਦੀ ਅਗਵਾਈ ਦੇ ਵਿੱਚ ਚੱਲੇਗਾ, ਉਸ ਸਿਧਾਂਤ ਨੂੰ ਮੰਨੇਗਾ, ਕਮਾਈ ਕਰੇਗਾ, ਬੰਦਗੀ ਕਰੇਗਾ, ਪਾਰ ਉਤਾਰਾ ਉਸੇ ਦਾ ਹੀ ਹੋਣਾ। ਇਹ ਨਹੀਂ ਕਿ ਕੇਵਲ ਗੱਲਾਂ ਬਾਤਾਂ ਨਾਲ ਸਰ ਜਾਣਾ, ਨਹੀਂ, ਗੁਰੂ ਦੇ ਉਪਦੇਸ਼ ਦੀ ਗੁਰੂ ਵਾਲੇ ਬਣ ਕੇ ਕਮਾਈ ਕਰਨੀ ਪੈਂਦੀ ਹੈ, ਫੇਰ ਜਾ ਕਰਕੇ ਪਾਰ ਉਤਾਰਾ ਹੋਣਾ। ਸੋ ਰਹੋ ਵਿਚਾਰ, ਆਓ ਅੱਜ ਦੇ ਸ੍ਰੀ ਪਾਵਨ ਪਵਿੱਤਰ ਮੁੱਖ ਵਾਕ ਸਾਹਿਬ ਜੀ ਦੀ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਇੱਕ ਵਾਰੀ ਸਮੂਹ ਮਾਈ ਭਾਈ ਗੁਰੂ ਸੰਗਤਾਂ ਦੇ ਗੁਰੂ ਦੀ ਹਜ਼ੂਰੀ ਦੇ ਵਿੱਚ ਦੋਵੇਂ ਹੱਥ ਜੋੜ ਕੇ ਪਿਆਰ ਸਤਿਕਾਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਜੀ ਦੇ ਵਿੱਚ ਸਲੋਕ ਦੇ ਰਾਹੀਂ ਜੋ ਸਵੈ ਲੋਕ ਦੀ ਸਾਨੂੰ ਪ੍ਰਾਪਤੀ ਕਰਵਾ ਸਕਦਾ ਸਲੋਕ ਉਸ ਦੇ ਰਾਹੀਂ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ
ਪ੍ਰਥਾਏ ਪਰਾਏ ਦੇ ਥਾਂ ਪਰਾਏ ਦੇ ਪ੍ਰਤੀ ਤੇ ਸਾਖੀ ਤੋਂ ਭਾਵ ਸਿੱਖਿਆ ਮਹਾਂਪੁਰਖ ਵੱਡੇ ਪੁਰਖ ਸਤ ਪੁਰਖ ਸੰਤ ਮਹਾਂਪੁਰਖ ਗੁਰੂ ਜੋ ਜੋ ਵੀ ਕਿਸੇ ਇੱਕ ਮਨੁੱਖ ਦੇ ਪ੍ਰਤੀ ਸਿੱਖਿਆ ਦਿੰਦੇ ਹਨ ਪਰ ਜਿੱਥੇ ਉਹ ਕਿਸੇ ਇੱਕ ਜਾਂ ਦੋ ਵਿਅਕਤੀਆਂ ਦੇ ਪ੍ਰਤੀ ਸਿੱਖਿਆ ਉੱਥੇ ਸਮੁੱਚੀ ਸ੍ਰਿਸ਼ਟੀ ਦੇ ਪ੍ਰਤੀ ਹੀ ਉਹ ਸਿੱਖਿਆ ਹੈ।
ਸਾਂਝੀ ਸਗਲ ਜਹਾਨਾ
ਉਹ ਸਮੁੱਚੀ ਸ੍ਰਿਸ਼ਟੀ ਵਾਸਤੇ ਕਾਇਨਾਤ ਵਾਸਤੇ ਸਾਰੇ ਧਰਮਾਂ ਦੇ ਲੋਕਾਂ ਵਾਸਤੇ ਸਾਂਝੀ ਸਿੱਖਿਆ ਹੁੰਦੀ ਹੈ ਇਹ ਨਹੀਂ ਕਿ ਕਿਸੇ ਇੱਕ ਮਨੁੱਖ ਨੂੰ ਸਿੱਖਿਆ ਦਿੱਤੀ ਤੇ ਉਸ ਦਾ ਭਲਾ ਹੋ ਗਿਆ ਜੇ ਉਸ ਸਿੱਖਿਆ ਤੇ ਕੋਈ ਹੋਰ ਮਨੁੱਖ ਚੱਲੇਗਾ ਉਸ ਦਾ ਭਲਾ ਨਹੀਂ ਹੋਵੇਗਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ ਸਾਂਝੀ ਸਗਲ ਜਹਾਨਾ ਉਹ ਸਮੁੱਚੇ ਸੰਸਾਰ ਦੇ ਮਨੁੱਖਾਂ ਦੇ ਪ੍ਰਤੀ ਸਾਂਝੀ ਸਿੱਖਿਆ ਹੁੰਦੀ ਹੈ ਜੋ ਜੋ ਵੀ ਮਨੁੱਖ ਉਸ ਸਿੱਖਿਆ ਨੂੰ ਗ੍ਰਹਿਣ ਕਰਕੇ ਉਸ ਤੇ ਚੱਲੇਗਾ ਅਮਲ ਕਰੇਗਾ ਉਸ ਦਾ ਹੀ ਭਲਾ ਹੋ ਸਕਦਾ ਹੈ।
ਗੁਰਮੁਖ ਹੋਏ ਸੋ ਭਾਉ ਕਰੇ
ਗੁਰਮੁਖ ਜਿਨ੍ਹਾਂ ਮਨੁੱਖਾਂ ਦਾ ਮੁੱਖ ਗੁਰੂ ਵੱਲ ਹੈ ਜੋ ਗੁਰੂ ਦੀ ਆਗਿਆ ਦੇ ਵਿੱਚ ਚੱਲਦੇ ਹਨ ਗੁਰੂ ਦੇ ਭਾਣੇ ਵਿੱਚ ਚੱਲਦੇ ਹਨ ਗੁਰੂ ਦੀ ਰਜ਼ਾ ਵਿੱਚ ਚੱਲਦੇ ਹਨ ਗੁਰਮੁਖ ਹੋਏ ਸੋ ਭਾਉ ਕਰੇ ਭਾਉ ਤੋਂ ਭਾਵ ਡਰ ਇੱਕ ਤੇ ਬਾਹਰੀ ਡਰ ਹੁੰਦਾ ਕਿਸੇ ਵੱਡੇ ਮਨੁੱਖ ਦਾ ਕਿਸੇ ਦੇ ਪਦਾਰਥਾਂ ਦਾ ਭੈ ਦਾ ਕਿਸੇ ਦੀ ਰਾਜ ਸੱਤਾ ਦਾ ਭੈ ਸਾਨੂੰ ਹੁੰਦਾ ਇੱਕ ਭਾਉ ਹੁੰਦਾ ਨਿਰਮਲ ਭਾਉ ਨਿਰਮਲ ਭਾਉ ਪਾਇਆ ਆਪ ਗਵਾਇਆ ਜੋ ਗੁਰੂ ਦੇ ਪ੍ਰਤੀ ਭਾਉ ਹੁੰਦਾ ਉਹ ਨਿਰਮਲ ਹੁੰਦਾ ਤੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਜਿਨ੍ਹਾਂ ਗੁਰਮੁਖਾਂ ਨੇ ਗੁਰੂ ਵੱਲ ਮੁੱਖ ਰੱਖ ਕੇ ਜਿਨ੍ਹਾਂ ਮਨੁੱਖਾਂ ਨੇ ਚੱਲਿਆ ਤੇ ਗੁਰੂ ਦੇ ਭਾਉ ਨੂੰ ਨਿਰਮਲ ਭਾਉ ਨੂੰ ਅਪਣਾ ਕਰਕੇ ਗੁਰੂ ਦੇ ਦੱਸੇ ਉਪਦੇਸ਼ ਦੀ ਕਮਾਈ ਕੀਤੀ
ਆਪਣਾ ਆਪ ਪਛਾਣੈ
ਉਹਨਾਂ ਨੇ ਫਿਰ ਦੂਜਿਆਂ ਦੇ ਗੁਣ ਔਗਣ ਨਹੀਂ ਕੱਢੇ ਆਪਣਾ ਆਪ ਪਛਾਣੈ ਉਹਨਾਂ ਨੇ ਆਪਣੇ ਅੰਦਰ ਨੂੰ ਚੀਨਣ ਦਾ ਜਾਣਨ ਦਾ ਯਤਨ ਕੀਤਾ ਕਿ ਮੈਂ ਕਿੱਥੇ ਕੋ ਖਲੋਤਾ ਮੇਰੀ ਸੁਰਤ ਕਿੱਥੇ ਕੋ ਖਲੋਤੀ ਹੈ ਮੇਰੇ ਅੰਦਰ ਔਗਣ ਕਿੰਨੇ ਕੋ ਨਾਸ ਹੋ ਗਏ ਤੇ ਕਿੰਨੇ ਕੋ ਗੁਣ ਗ੍ਰਹਿਣ ਹੋ ਗਏ ਅਥਵਾ ਜਾਂ ਮੈਂ ਗੁਰੂ ਦੇ ਦੱਸੇ ਉਪਦੇਸ਼ ਤੇ ਕਿੰਨਾ ਕੋ ਚੱਲ ਰਿਹਾ ਉਹ ਫਿਰ ਜੋ ਗੁਰਮੁਖ ਹੁੰਦੇ ਹਨ ਨਾ ਗੁਰੂ ਵੱਲ ਮੁੱਖ ਕਰਕੇ ਚੱਲਦੇ ਗੁਰੂ ਦੇ ਭਉ ਭਾਵਨੀ ਦੇ ਵਿੱਚ ਚੱਲਦੇ ਗੁਰੂ ਦੇ ਦਿੱਤੇ ਹੋਏ ਉਪਦੇਸ਼ ਦੀ ਜੋ ਕਮਾਈ ਕਰਦੇ ਹਨ ਉਹ ਆਪਣੇ ਅੰਦਰ ਨੂੰ ਪਛਾਣਨ ਦਾ ਚੀਨਣ ਦਾ ਯਤਨ ਕਰਦੇ ਹਨ ਜਿਵੇਂ ਬਾਬਾ ਫਰੀਦ ਜੀ ਨੇ ਜ਼ਿਕਰ ਕੀਤਾ ਕਿ ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ ਕਿ ਸਾਰਿਆਂ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਜਿਵੇਂ ਅੱਜ ਬਹੁਤਾਤ ਦੇ ਵਿੱਚ ਨਾ ਜੀ ਮੁਆਫ ਕਰਨਾ ਮੈਂ ਵੀ ਤੁਹਾਡੇ ਵਿੱਚ ਅਸੀਂ ਦੂਸਰਿਆਂ ਦੇ ਤਾਂ ਗੁਣ ਔਗਣ ਬਹੁਤ ਛੇਤੀ ਵੇਖ ਲੈਨੇ ਆ ਸੁਣ ਲੈਨੇ ਆ ਫਿਰ ਉਹਨਾਂ ਦਾ ਪ੍ਰਚਾਰ ਕਰਦੇ ਆ ਪਰ ਕਿੰਨਾ ਚੰਗਾ ਹੁੰਦਾ ਜੇ ਅਸੀਂ ਆਪਣੇ ਅੰਦਰ ਸੁਰਤ ਨੂੰ ਅੰਦਰ ਨੂੰ ਮੋੜ ਦੇ ਕਿ ਮੈਂ ਕਿੱਥੇ ਕੋ ਖਲੋਤਾ ਤੇ ਸੱਚ ਜਾਣਿਓ ਅੱਜ ਬਹੁਤਾਤ ਦੇ ਵਿੱਚ ਜੇ ਅਸੀਂ ਦੂਸਰੇ ਦੇ ਗੁਣਾਂ ਨੂੰ ਵੇਖਦੇ ਆ ਸੱਚੇ ਪਾਤਸ਼ਾਹ ਜੀ ਨੇ ਤਾਂ ਸਾਨੂੰ ਇਹ ਸੋਝੀ ਦਿੱਤੀ ਸੀ ਕਿ ਕੋਸ਼ਿਸ਼ ਕਰਨੀ ਹੈ ਸਾਂਝ ਕਰੀਜੈ ਗੁਣੇ ਕੇਰੀ ਛੋਡ ਅਵਗੁਣ ਚੱਲੀਏ ਜੇ ਆਪਣੀ ਜ਼ਿੰਦਗੀ ਨੂੰ ਬੁਲੰਦੀਆਂ ਵੱਲ ਉਚਾਈਆਂ ਵੱਲ ਉਠਾਉਣਾ ਨਾ ਤੇ ਫਿਰ ਦੂਸਰੇ ਦੇ ਕੋਲੋਂ ਗੁਣ ਗ੍ਰਹਿਣ ਕਰਨ ਦੀ ਸੋਚੀਏ ਵਿਚਾਰੀਏ ਦ੍ਰਿਸ਼ਟੀ ਰੱਖੀਏ ਕਿਉਂਕਿ ਮਨੁੱਖ ਓੜਕ ਨੂੰ ਮਨੁੱਖ ਹੈ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਤੁਸੀਂ ਮੇਰੇ ਵਿੱਚ ਹੀ ਹੈ ਜੀ, ਤੁਹਾਡੇ ਵਿੱਚ ਹੀ ਹੈ, ਗੁਣ ਵੀ ਹਨ ਔਗਣ ਵੀ ਹਨ। ਜੇ ਤੇ ਆਪਾਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਗੁਣ ਭਰਪੂਰ ਹੋ ਜਾਣ, ਸਾਡੀ ਸੁਰਤ ਦੁਨਿਆਵੀ ਵਿਸ਼ੇ ਵਿਕਾਰਾਂ ਤੋਂ ਉੱਪਰ ਉੱਠ ਜਾਵੇ, ਮੋਹ ਤੋਂ ਉੱਪਰ ਉੱਠ ਜਾਵੇ, ਤੇ ਫਿਰ ਕੋਸ਼ਿਸ਼ ਕਰੀਏ ਜਿਸ ਕਿਸੇ ਦੇ ਵਿੱਚ ਵੀ ਕੋਈ ਚੰਗਾ ਗੁਣ ਹੈ ਨਾ, ਉਹ ਗ੍ਰਹਿਣ ਕਰਨ ਦੀ ਸੋਚੀਏ ਵਿਚਾਰੀਏ। ਪਰ ਅੱਜ ਮੈਂ ਵੀ ਤੁਹਾਡੇ ਵਿੱਚ ਹੀ ਸ਼ਾਮਿਲ ਹਾਂ ਜੀ। ਅਸੀਂ ਔਗਣ ਤਾਂ ਦੂਸਰੇ ਦਾ ਫੜ ਲੈਂਦੇ ਹਾਂ, ਪਰ ਉਸ ਦੇ ਵਿੱਚ ਗੁਣ ਕੀ, ਇਸ ਪਾਸੇ ਸਾਡੀ ਦ੍ਰਿਸ਼ਟੀ ਨਹੀਂ ਜਾਂਦੀ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਗੁਰਮੁਖ ਹਨ ਨਾ, ਉਹ ਗੁਰੂ ਦੇ ਨਿਰਮਲ ਭਾਉ ਦੇ ਵਿੱਚ ਚੱਲਦੇ ਹੋਏ, ਜਿੱਥੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰਦੇ ਹਨ, ਸਿਧਾਂਤ ਤੇ ਚੱਲਦੇ ਹਨ, ਉੱਥੇ ਆਪਣੇ ਅੰਦਰ ਹੀ ਆਪਣਾ ਆਪ ਪਛਾਣ ਹੈ, ਆਪਣੇ ਆਪੇ ਨੂੰ ਚੀਨਦੇ ਹਨ ਕਿ ਮੈਂ ਕਿੱਥੇ ਖਲੋਤਾ, ਮੇਰੇ ਅੰਦਰ ਔਗਣ ਕਿੰਨੇ ਕੋ ਨਾਸ ਹੋ ਗਏ, ਮੇਰੇ ਉੱਪਰ ਵਿਸ਼ੇ ਵਿਕਾਰ ਕਿੰਨੇ ਕੋ ਹਾਵੀ ਹੁੰਦੇ ਹਨ, ਜਾਂ ਮੈਂ ਇਹਨਾਂ ਦੇ ਉੱਪਰ ਕਿੰਨੀ ਕੋ ਜਿੱਤ ਪਾ ਲਈ ਹੈ।
ਗੁਰ ਪ੍ਰਸਾਦੀ ਜੀਵਤ ਮਰੈ,
ਅਜਿਹੇ ਗੁਰਮੁਖ ਫਿਰ ਗੁਰੂ ਦੀ ਕਿਰਪਾ ਦੇ ਨਾਲ ਜੋ ਆਪਣੇ ਅੰਦਰ ਨੂੰ ਚੀਨਦੇ ਹਨ ਨਾ, ਜੋ ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ, ਇਸ ਸਿਧਾਂਤ ਤੇ ਚੱਲਦੇ ਹਨ ਨਾ, ਉਹ ਫੇ ਜਿਉਂਦੇ ਜੀ ਮਰ ਜਾਂਦੇ ਹਨ। ਕਿਉਂ? ਉਹ ਫਿਰ ਦੂਸਰੇ ਦੇ ਔਗਣ ਤੱਕ ਤਾਂ ਲੈਂਦੇ, ਪਰ ਉਹਨਾਂ ਨੂੰ ਗ੍ਰਹਿਣ ਨਹੀਂ ਕਰਦੇ, ਉਹ ਗ੍ਰਹਿਣ ਦੂਸਰੇ ਦੇ ਵਿੱਚੋਂ ਗੁਣਾਂ ਨੂੰ ਕਰਦੇ ਹਨ। ਉਹ ਫਿਰ ਇਸ ਸਿਧਾਂਤ ਚ ਚੱਲਦੇ ਹਨ ਕਿ ਸਾਂਝ ਕਰੀਜੈ ਗੁਣੈ ਕੇਰੀ ਛੋੜ ਅਵਗੁਣ ਚੱਲੀਏ, ਉਹ ਫਿਰ ਅਵਗਣਾਂ ਨੂੰ ਛੱਡ ਕੇ ਤੇ ਗੁਣਾਂ ਨੂੰ ਗ੍ਰਹਿਣ ਕਰਦੇ ਹਨ, ਤੇ ਗੁਰੂ ਦੀ ਕਿਰਪਾ ਦੇ ਨਾਲ ਉਹ ਜੀਂਦੇ ਜੀ ਵਿਸ਼ੇ ਵਿਕਾਰਾਂ ਦੇ ਵੱਲੋਂ ਆਪਣੇ ਮਨ ਨੂੰ ਮਾਰ ਲੈਂਦੇ ਹਨ।
ਤਾਂ ਮਨ ਹੀ ਤੇ ਮਨ ਮਾਨੈ,
ਉਹਨਾਂ ਦਾ ਮਨ ਫਿਰ ਉਹਨਾਂ ਦੀ ਆਤਮਾ ਕੀ ਆਵਾਜ਼ ਦਿੰਦੀ ਹੈ। ਵਿਦਵਾਨ ਜਨਾਂ ਨੇ ਨਾ ਜੀ ਜਦੋਂ ਮਨ ਦੀ ਪਰਿਭਾਸ਼ਾ ਅੰਕਿਤ ਕੀਤੀ ਹੈ ਤੇ ਸੰਕਲਪੋ ਵਿਕਲਪੋ ਹੀ ਮਨਾ ਲਿਖਿਆ ਜੀ, ਕਿ ਸੰਕਲਪਾਂ ਤੇ ਵਿਕਲਪਾਂ ਚੰਗੇ ਫੁਰਨੇ ਭੈੜੇ ਫੁਰਨੇ ਸਮੂਹ ਸ਼ਕਤੀਆਂ ਸਿਆਣਪਾਂ ਇਸ ਸਾਰੇ ਇਕੱਠ ਨੂੰ ਵਿਦਵਾਨ ਜਨਾਂ ਨੇ ਦਰਸਾਇਆ ਕਿ ਉਸ ਨੂੰ ਕਹਿੰਦੇ ਮਨ। ਤੇ ਅੰਤਸ਼ ਕਰਨ ਦੇ ਚਾਰ ਭਾਗ ਚਾਰ ਭਾਗਾਂ ਦੇ ਵਿੱਚ ਦਰਸਾ ਕਰਕੇ ਵਿਦਵਾਨ ਜਨਾਂ ਨੇ ਸਮਝਾਉਣਾ ਕੀਤਾ ਕਿ ਮਨ ਬੁੱਧ ਚਿੱਤ ਅਹੰਕਾਰ। ਵਿਦਵਾਨ ਜਨ ਕਹਿੰਦੇ ਹਨ ਕਿ ਜਦੋਂ ਸਾਡੇ ਅੰਦਰ ਕੋਈ ਫੁਰਨਾ ਉੱਠਦਾ ਨਾ ਕਿ ਮੈਂ ਫਲਾਣਾ ਕੰਮ ਕਰਨਾ, ਫਲਾਣਾ ਪਦਾਰਥ ਪ੍ਰਾਪਤ ਕਰਨਾ, ਫਲਾਣੀ ਵਸਤੂ ਪ੍ਰਾਪਤ ਕਰਨੀ, ਉਹ ਜਿੱਥੋਂ ਫੁਰਨਾ ਉੱਠਦਾ ਉਸ ਨੂੰ ਕਹਿੰਦੇ ਚਿੱਤ। ਤੇ ਫੇਰ ਉਸ ਫੁਰਨੇ ਨੂੰ ਪੂਰਾ ਕਰਨ ਵਾਸਤੇ ਜੋ ਦੌੜ ਭੱਜ ਕਰਦਾ ਉਹ ਹੈ ਮਨ। ਤੇ ਮਨ ਜਦੋਂ ਦੌੜ ਭੱਜ ਕਰਦਾ ਉਸ ਫੁਰਨੇ ਨੂੰ, ਇਹ ਇੱਕ ਸਕਿੰਟ ਦੇ ਵਿੱਚ ਹੀ ਚਾਰੇ ਆਪਣਾ ਕੰਮ ਕਰੀ ਜਾਂਦੇ ਆ ਜੀ। ਫੁਰਨਾ ਉੱਠਿਆ, ਮਨ ਉਸ ਨੂੰ ਪ੍ਰਾਪਤੀ ਕਰਨ ਵਾਸਤੇ ਦੌੜ ਭੱਜ ਕਰਨ ਲੱਗ ਪਿਆ। ਤੇ ਫਿਰ ਤੀਸਰਾ ਆਉਂਦਾ ਹੰਕਾਰ। ਹੰਕਾਰ ਫਿਰ ਉਹ ਜਿਹੜਾ ਫੁਰਨਾ ਉੱਠਿਆ, ਮਨ ਉਸ ਦੀ ਪ੍ਰਾਪਤੀ ਦੀ ਦੌੜ ਭੱਜ ਵਾਸਤੇ ਚੱਲ ਪਿਆ, ਤੇ ਹੰਕਾਰ ਫਿਰ ਪੈਦਾ ਹੋ ਗਿਆ ਕਿ ਮੈਂ ਇਸ ਨੂੰ ਪ੍ਰਾਪਤ ਕਰ ਲਿਆ ਜਾਂ ਪ੍ਰਾਪਤ ਕਰ ਲੈਣਾ, ਉਸ ਨੂੰ ਕਹਿੰਦੇ ਹੰਕਾਰ। ਤੇ ਚੌਥਾ ਫਿਰ ਵਿਦਵਾਨ ਜਨਾਂ ਨੇ ਅੰਕਿਤ ਕੀਤਾ ਕਿ ਬੁੱਧ। ਬੁੱਧ ਫਿਰ ਇਹ ਨਿਸ਼ਚਾ ਕਰਦੀ ਹੈ ਕਿ ਇਹ ਮੈਂ ਪ੍ਰਾਪਤ ਕਰ ਲਿਆ। ਇਸ ਤਰ੍ਹਾਂ ਇਹ ਚਾਰੇ ਹੀ ਮਨ ਬੁੱਧ ਚਿੱਤ ਅਹੰਕਾਰ ਆਪੋ ਆਪਣਾ ਕੰਮ ਸਕਿੰਟਾਂ ਦੇ ਵਿੱਚ ਹੀ ਕਰੀ ਜਾਂਦੇ। ਤੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਗੁਰੂ ਦੀ ਕਿਰਪਾ ਦੇ ਰਾਹੀਂ ਗੁਰ ਪ੍ਰਸਾਦੀ ਜੀਵਤ ਮਰੈ। ਗੁਰੂ ਦੀ ਕਿਰਪਾ ਦੇ ਰਾਹੀਂ ਗੁਰੂ ਦੇ ਦੱਸੇ ਉਪਦੇਸ਼ ਤੇ ਜਿਨ੍ਹਾਂ ਮਨੁੱਖਾਂ ਨੇ ਚੱਲਣਾ ਕੀਤਾ ਤ ਤਾ ਮਨ ਹੀ ਤੇ ਮਨ ਮਨ ਉਹ ਫਿਰ ਮਨ ਦੇ ਮਗਰ ਨਹੀਂ ਲੱਗਦੇ ਉਹ ਆਪਣੇ ਅੰਦਰੋਂ ਜੋ ਆਤਮਾ ਦੀ ਆਵਾਜ਼ ਹੈ ਉਸ ਤੇ ਚੱਲਦੇ ਹਨ ਉਸ ਤੇ ਚੱਲਦਿਆਂ ਹੋਇਆਂ ਫਿਰ ਉਹ ਗੁਰੂ ਦੇ ਉਪਦੇਸ਼ ਦੀ ਕਮਾਈ ਕਰਕੇ ਤੇ ਜੀਵਤ ਮਰੇ ਦੁਨਿਆਵੀ ਪੱਖ ਵੱਲੋਂ ਦੁਨਿਆਵੀ ਖਵਾਸ਼ਾਂ ਤ੍ਰਿਸ਼ਨਾ ਆਸਾਂ ਨੂੰ ਮਾਰ ਕੇ ਤੇ ਗੁਰੂ ਦੇ ਉਪਦੇਸ਼ ਤੇ ਚੱਲਦਿਆਂ ਹੋਇਆਂ ਆਪਣਾ ਜੀਵਨ ਸਫਲ ਕਰਨ ਦੀ ਕੋਸ਼ਿਸ਼ ਕਰਦੇ ਹਨ।
ਜਿਨ ਕਹੋ ਮਨ ਕੀ ਪ੍ਰਤੀਤ ਨਾਹੀ।
ਪਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਜਿਨ੍ਹਾਂ ਨੂੰ ਪਤਾ ਹੀ ਨਹੀਂ, ਜਿਨ੍ਹਾਂ ਨੇ ਕਦੀ ਇਹ ਵਿਚਾਰਿਆ ਨਹੀਂ ਕਿ ਮਨ ਕਰ ਕੀ ਰਿਹਾ ਤੇ ਮਨ ਕੀ ਪ੍ਰਤੀਤ ਨਾਹੀ, ਮਨ ਦੇ ਉੱਪਰ ਭਰੋਸਾ ਹੀ ਨਹੀਂ, ਮਨ ਦੇ ਉੱਤੇ ਕਦੀ ਵਿਸ਼ਵਾਸ ਹੀ ਨਹੀਂ ਕੀਤਾ। ਕਿਉਂਕਿ ਵਿਦਵਾਨ ਜਨ ਕਹਿੰਦੇ ਹਨ ਕਿ ਇਹ ਮਨ ਦੀ ਜੋ ਸਪੀਡ ਹੈ, ਜੋ ਚਾਲ ਹੈ, ਨਿਮਖ ਮਾਹੇ ਚਾਰ ਕੁੰਟ ਫਿਰ ਆਵੇ, ਇੱਕ ਖਿਨ ਦੇ ਵਿੱਚ ਇਹ ਚਾਰੇ ਦਿਸ਼ਾਵਾਂ ਦਾ ਭ੍ਰਮਣ ਕਰਕੇ ਆ ਜਾਂਦਾ। ਇਸ ਕਰਕੇ ਬਾਰ ਬਾਰ ਮਨ ਨੂੰ ਮੋੜ ਕੇ ਹੋੜ ਕੇ ਜਿੱਥੇ ਸਰੀਰ ਕਰਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠਦੇ ਹਾਂ, ਉਸੇ ਮਨ ਕਰਕੇ ਵੀ ਸਰੀਰ ਨੂੰ ਵਾਰ ਵਾਰ, ਸਰੀਰ ਦੇ ਵਿੱਚ ਮਨ ਨੂੰ ਵੀ ਵਾਰ ਵਾਰ ਹਾਜ਼ਰ ਕਰਨਾ। ਪਰ ਜਿਹੜੇ ਮਨ ਦੇ ਉੱਪਰ ਭਰੋਸਾ ਹੀ ਨਹੀਂ ਕਰਦੇ, ਮਨ ਦੇ ਪ੍ਰਤੀ ਚਿੰਤਤ ਨਹੀਂ ਹੁੰਦੇ,
ਨਾਨਕ ਸੇ ਕਿਆ ਕਥੈ ਗਿਆਨ।
ਸੱਚੇ ਪਾਤਸ਼ਾਹ ਜੀ ਫਰਮਾਉਂਦੇ ਉਹ ਫਿਰ ਗੁਰੂ ਦੇ ਗਿਆਨ ਨੂੰ ਕੀ ਕਥ ਸਕਦੇ, ਕੀ ਵਿਚਾਰ ਕਰ ਸਕਦੇ, ਗੁਰੂ ਦੇ ਦੱਸੇ ਗਿਆਨ ਅਥਵਾ ਉਪਦੇਸ਼ ਦੀ ਕੀ ਕਮਾਈ ਕਰ ਸਕਦੇ ਹਨ।
ਮਹੱਲਾ ਤੀਜਾ, ਗੁਰਮੁਖ ਚਿਤ ਨਾ ਲਾਇਓ।
ਮੁਖੀ ਗੁਰਾਂ ਦੇ ਰਾਹੀਂ ਸਿੱਖਿਆ ਲੈ ਕਰਕੇ, ਮੁਖੀ ਗੁਰਾਂ ਦੇ ਉਪਦੇਸ਼ ਤੇ ਚੱਲ ਕੇ ਜਿਨ੍ਹਾਂ ਮਨੁੱਖਾਂ ਨੇ ਚਿੱਤ ਲਾਉਣ ਦੀ, ਬਿਰਤੀ ਲਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ,
ਅੰਤ ਦੁੱਖ ਬਹੁਤਾ ਆਏ।
ਅੰਤ ਸਮੇਂ ਫਿਰ ਉਨ੍ਹਾਂ ਨੂੰ ਵਾਰ ਵਾਰ ਜੰਮਣ ਮਰਨ ਦਾ ਦੁੱਖ ਲੱਗ ਜਾਂਦਾ, ਭਾਰ ਵਾਰ ਵਾਪ ਜੰਮਣ ਦੇ ਗੇੜੇ ਵਿੱਚ ਪੈ ਜਾਂਦੇ ਹਨ।
ਅੰਦਰੋਂ ਬਾਹਰੋਂ ਅੰਧਿਆ,
ਉਹ ਫਿਰ ਅੰਦਰੋਂ ਵਿਵੇਕ ਅਤੇ ਗਿਆਨ ਤੋਂ ਹੀਣੇ ਹੁੰਦੇ ਹਨ ਤੇ ਬਾਹਰੋਂ ਵੀ ਉਹ ਵਿਸ਼ੇ ਵਿਕਾਰਾਂ ਦੇ ਵਿੱਚ ਗਲਤਾਨ ਹੋ ਕਰਕੇ ਅੰਨਿਆਂ ਦੇ ਵਾਂਗ ਜ਼ਿੰਦਗੀ ਬਤੀਤ ਕਰਦੇ ਹਨ।
ਸੁੱਧ ਨਾ ਕਾਈ ਪਾਏ।
ਪਰ ਗੁਰੂ ਦੀ ਪ੍ਰਾਪਤੀ ਤੋਂ ਬਿਨਾਂ ਤੇ ਗੁਰੂ ਦੇ ਉਪਦੇਸ਼ ਦੀ ਪ੍ਰਾਪਤੀ ਤੋਂ ਬਿਨਾਂ ਉਨ੍ਹਾਂ ਨੂੰ ਕੋਈ ਖਬਰ ਹੀ ਨਹੀਂ ਪ੍ਰਾਪਤ ਹੁੰਦੀ।
ਪੰਡਤ ਤਿਨ ਕੀ ਬਰਕਤੀ ਸਭ ਜਗਤ ਖਾਏ।
ਸੱਚੇ ਪਾਤਸ਼ਾਹ ਜੀ ਸੰਬੋਧਨ ਕਰਕੇ ਪੰਡਤ ਨੂੰ ਕਿ ਹੇ ਪੰਡਤ ਜੀ, ਹੇ ਗਿਆਨਵਾਨ, ਜੋ ਗੁਰੂ ਨੂੰ ਮੁੱਖ ਰੱਖ ਕੇ ਗੁਰਮੁਖ ਜਨ ਕਮਾਈ ਕਰਦੇ ਹਨ, ਉਨ੍ਹਾਂ ਦੀ ਕਮਾਈ ਤੋਂ ਅਨੇਕਾਂ ਹੋਰ ਵਰੋਸਾਏ ਜਾਂਦੇ ਹਨ।
ਜੋ ਰੱਤੇ ਹਰ ਨਾਏ।
ਪਰ ਕਿੰਨਾਂ ਵੱਲੋਂ ਜੋ ਪਰਮੇਸ਼ਰ ਦੇ ਨਾਮ ਦੇ ਵਿੱਚ ਓਤ ਪੋਤ ਹੋਏ ਹੁੰਦੇ ਹਨ, ਉਨ੍ਹਾਂ ਦੀ ਸੰਗਤ ਕਰਕੇ।
ਜਿਨ ਗੁਰ ਕੈ ਸ਼ਬਦ ਸਲਾਹਿਆ।
ਜਿਨ੍ਹਾਂ ਮਨੁੱਖਾਂ ਨੇ ਗੁਰੂ ਕੈ ਸ਼ਬਦ ਤੋਂ ਭਾਵ ਗੁਰੂ ਦੇ ਉਪਦੇਸ਼ ਨੂੰ ਸਲਾਹਿਆ, ਗਾਉਣਾ ਕੀਤਾ, ਜਪਣਾ ਕੀਤਾ,
ਹਰ ਸਿਉ ਰਹੇ ਸਮਾਏ,
ਉਹ ਫੇ ਸਦੀਵ ਕਾਲ ਵਾਸਤੇ ਪਰਿਪੂਰਨ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੇ ਹਨ।
ਪੰਡਿਤ ਦੂਜੈ ਭਾਏ ਬਰਕਤ ਨਾ ਹੋਵਈ।
ਪਰ ਹੇ ਪੰਡਿਤ, ਜੋ ਦੂਜੇ ਭਾ, ਜੋ ਪਰਮੇਸ਼ਰ ਦੇ ਰਸਤੇ ਨੂੰ ਛੱਡ ਕੇ ਵਿਸ਼ੇ ਵਿਕਾਰਾਂ ਦੇ ਰਸਤੇ ਤੇ ਚੱਲਦੇ ਹਨ,
ਨਾ ਧਨ ਪੱਲੇ ਪਾਏ,
ਉਹਨਾਂ ਨੂੰ ਫਿਰ ਨਾਮ ਧਨ ਦੀ ਪ੍ਰਾਪਤੀ ਨਹੀਂ ਹੁੰਦੀ।
ਪੜ ਥੱਕੇ ਸੰਤੋਖ ਨਾ ਆਇਓ।
ਜਿਨ੍ਹਾਂ ਨੇ ਕੇਵਲ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਤਾਂ ਲਿਆ ਪਰ ਉਨ੍ਹਾਂ ਤੇ ਅਮਲ ਨਾ ਕੀਤਾ, ਉਨ੍ਹਾਂ ਦੇ ਅੰਦਰ ਸੰਤੋਖ ਦੀ ਬਿਰਤੀ ਨਹੀਂ ਆਉਂਦੀ।
ਅਨ ਦਿਨ ਜਲਤ ਵਿਹਾਏ,
ਉਹ ਫਿਰ ਦਿਨ ਰਾਤ ਵਿਸ਼ੇ ਵਿਕਾਰਾਂ ਦੇ ਵਿੱਚ, ਤ੍ਰਿਸ਼ਨਾ ਦੇ ਵਿੱਚ ਸੜਦੇ ਰਹਿੰਦੇ ਹਨ ਤੇ ਵਹਾਏ ਇਸ ਮਨੁੱਖਾ ਜਨਮ ਨੂੰ ਅਜਾਈ ਗਵਾਈ ਜਾਂਦੇ ਹਨ।
ਉਹ ਭੂਕ ਪੁਕਾਰ ਨਾ ਚੁਕਈ।
ਉਹਨਾਂ ਦੀ ਫਿਰ ਅੰਤ ਸਮੇਂ ਕੋਈ ਕੂਕ ਪੁਕਾਰ ਫਰਿਆਦ ਚੁਕਈ ਸੁਣਦਾ ਨਹੀਂ।
ਨਾ ਸੰਸਾ ਵਿੱਚ ਜਾਏ,
ਉਹਨਾਂ ਦੇ ਫਿਰ ਅੰਦਰੋਂ ਸੰਸਾ ਡਰ ਨਹੀਂ ਜਾਂਦਾ, ਦੂਰ ਨਹੀਂ ਹੁੰਦਾ।
ਨਾਨਕ ਨਾਮ ਵਿਹੂਣਿਆ,
ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਜੋ ਨਾਮ ਤੋਂ ਵਿਹੂਣੇ ਮਨੁੱਖ ਇਸ ਮਾਤ ਲੋਕ ਤੇ ਮਨੁੱਖਾ ਜਨਮ ਬਤੀਤ ਕਰਦੇ ਹਨ,
ਮੋਹਿ ਕਾਲੈ ਉੱਠ ਜਾਏ।
ਓੜਕ ਨੂੰ ਫਿਰ ਮੂੰਹ ਕਾਲਾ ਲੈ ਕੇ ਉਹ ਪਰਿਪੂਰਨ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਾਂਦੇ ਹਨ। ਦਾਗ ਦੋਸ਼ ਮੋਹਿ ਚੱਲਿਆ ਲਾਏ, ਤੇ ਦਰਗਹਿ ਬੈਸਣ ਨਾਹੀ ਥਾਏ ਵਾਲੀ, ਉਹਨਾਂ ਨੂੰ ਫਿਰ ਸਥਿਤੀ ਮਿਲ ਜਾਂਦੀ ਹੈ।
ਪੌੜੀ ਹਰ ਸੱਜਣ ਮੇਲ ਪਿਆਰੇ, ਮਿਲ ਪੰਥ ਦਸਾਈ।
ਹੇ ਪਰਿਪੂਰਨ ਪਰਮਾਤਮਾ ਪਰਮੇਸ਼ਰ ਵਾਹਿਗੁਰੂ, ਸਾਡੇ ਉੱਪਰ ਕਿਰਪਾ ਕਰੋ, ਸੱਜਣ ਮੇਲ ਪਿਆਰੇ, ਸਾਨੂੰ ਗੁਰੂ ਸੱਜਣ ਮਿਲਾ ਦੇਵੋ। ਤੇ ਗੁਰੂ ਸੱਜਣ ਨੇ ਜੋ ਸਾਨੂੰ ਉਪਦੇਸ਼ ਦਿੱਤਾ, ਜੋ ਰਸਤਾ ਦਸਾਇਆ, ਅਸੀਂ ਉਸ ਤੇ ਚੱਲ ਕੇ ਆਪ ਜੀ ਤੱਕ ਪਹੁੰਚ ਚੱਕੀ ਸਕੀਏ।
ਜੋ ਹਰ ਦੱਸੇ ਮਿਤ ਤਿਸ ਹਉ ਬਲ ਜਾਈ।
ਜੋ ਗੁਰੂ ਸਾਨੂੰ ਹਰੀ ਪਰਮਾਤਮਾ ਦਾ ਉਪਦੇਸ਼ ਦਸਾਉਂਦਾ ਹੈ, ਦਰਸਾਉਂਦਾ ਹੈ, ਉਸ ਤੇ ਚੱਲਣ ਦੇ ਵਾਸਤੇ ਸਾਡੀ ਮਦਦ ਕਰਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਅਸੀਂ ਆਪਣੇ ਗੁਰੂ ਤੋਂ ਹਉ ਬਲ ਜਾਈ ਵਾਰਨੇ ਬਲਹਾਰਨੇ ਜਾਂਦੇ ਹਾਂ।
ਗੁਣ ਸਾਂਝੀ ਤਿਨ ਸਿਉ ਕਰੀ, ਹਰ ਨਾਮ ਧਿਆਈ।
ਫਿਰ ਅਸੀਂ ਪਰਿਪੂਰਨ ਪਰਮਾਤਮਾ ਦਾ ਨਾਮ ਧਿਆਉਂਦੇ ਹੋਏ ਉਸ ਗੁਰੂ ਦੇ ਚਰਨਾਂ ਕਮਲਾਂ ਦੇ ਵਿੱਚ ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨੇ ਪਾਈਏ ਵਾਲੀ ਕਾਰ ਕਰੀਏ।
ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ।
ਅਸੀਂ ਉਸ ਪਰਿਪੂਰਨ ਪਰਮਾਤਮਾ ਨੂੰ ਸੇਵੀ ਨਿਤਾ ਪ੍ਰਦੀ ਯਾਦ ਕਰੀਏ ਤੇ ਸੇਵ ਹਰ ਸੁਖ ਪਾਈ। ਉਸ ਪਰਿਪੂਰਨ ਪਰਮਾਤਮਾ ਨੂੰ ਸੇਵ ਯਾਦ ਕਰਦਿਆਂ ਹੋਇਆਂ, ਉਸ ਦੀ ਬੰਦਗੀ ਕਰਦਿਆਂ ਹੋਇਆਂ, ਲੋਕ ਪਰਲੋਕ ਸੁਹੇਲਾ ਕਰਨ ਦਾ ਸੁਖ ਪ੍ਰਾਪਤ ਕਰ ਸਕੀਏ।
ਬਲਿਹਾਰੀ ਸਤਗੁਰ ਤਿਸ ਜਿਨ ਸੋਝੀ ਪਾਈ।
ਪਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਅਸੀਂ ਬਲਿਹਾਰੀ ਹਾਂ ਆਪਣੇ ਗੁਰੂ ਤੋਂ, ਜਿਸ ਨੇ ਸਾਨੂੰ ਇਹ ਲੋਕ ਸੁਖੀਏ ਪਰਲੋਕ ਸੁਹੇਲਾ ਕਰਨ ਦੀ ਦਾਤ ਸੋਝੀ ਬਖਸ਼ਿਸ਼ ਕੀਤੀ। ਸੋ ਰਹੋ ਵਿਚਾਰ ਸੰਗਤ ਜੀ, ਇੱਥੇ ਹੀ ਅੱਜ ਦੇ ਪਾਵਨ ਪਵਿੱਤਰ ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਸਮਾਪਤੀ ਹੈ। ਅੱਜ ਪੋਹ ਦੇ ਮਹੀਨੇ ਦੀ ਆਰੰਭਤਾ ਹੋਈ ਹੈ ਤੇ ਜੋ ਸਾਨੂੰ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਅੱਜ ਪੋਹ ਦੇ ਮਹੀਨੇ ਦਾ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਜੋ ਸਿੱਖਿਆ ਸਾਨੂੰ ਪ੍ਰਾਪਤ ਹੋਈ ਹੈ ਉਸ ਦੀ ਵਿਚਾਰ ਨਾਲ ਜੁੜਨਾ ਕਰੀਏ।
ਭੋਖ ਤੁਖਾਰ ਨਾ ਵਿਆਪਈ।
ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਪੋਹ ਦੇ ਮਹੀਨੇ ਗੁਰਬਾਣੀ ਅੰਦਰ ਭੋਖ ਤੁਖਾਰ ਨਾ ਵਿਆਪਈ ਦੋ ਬਾਰਾਂ ਮਾਹ ਹਨ ਸੱਚੇ ਪਾਤਸ਼ਾਹ ਜੀ ਦੇ ਵਿਚ ਅੰਕਿਤ, ਜਿਸ ਦੀ ਆਪਾਂ ਵਿਚਾਰ ਕਰ ਰਹੇ ਇਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ। ਤੁਖਾਰੀ ਰਾਗ ਦੇ ਵਿਚ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਤੇ ਦੋਨਾਂ ਹੀ ਬਾਰਾਂ ਮਾਹਾਂ ਦੇ ਵਿਚ ਆਪਾਂ ਬੇਸ਼ੱਕ ਬੋਲੀ ਦੇ ਵਿਚ ਪੋਹ ਦਾ ਨਾਂ ਲੈਂਦੇ ਮਹੀਨੇ ਦਾ, ਪਰ ਗੁਰਬਾਣੀ ਅੰਦਰ ਸੱਚੇ ਪਾਤਸ਼ਾਹ ਜੀ ਨੇ ਪੋਖ ਲਿਖਿਆ ਜੀ ਤੇ ਗੁਰਬਾਣੀ ਦੇ ਵਿਚ ਹੀ ਰੁੱਤ ਸਿਸੀ ਅਰ ਸੀਤਲ ਹਰ ਪ੍ਰਗਟੇ ਮੰਗਰ ਪੋਹੇ ਜੀ ਉਹ ਪੋਹ ਕਰਕੇ ਵੀ ਆਇਆ ਜੀ ਤੇ ਸੱਚੇ ਪਾਤਸ਼ਾਹ ਜੀ ਪੋਹ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਹੋਏ ਫਰਮਾਉਂਦੇ ਹਨ ਕਿ ਪੋਹ ਦੇ ਮਹੀਨੇ ਦੇ ਵਿਚ ਬਾਰੀ ਤੌਰ ਤੇ ਉਹਨਾਂ ਮਨੁੱਖਾਂ ਨੂੰ ਤੁਖਾਰ ਕੱਕਰ ਪਾਲਾ ਠੰਡ ਨਹੀਂ ਲੱਗਦੀ ਤੇ ਅੰਦਰੂਨੀ ਤੌਰ ਤੇ ਉਹਨਾਂ ਮਨੁੱਖਾਂ ਦੇ ਮਨ ਅੰਦਰ ਵਿਸ਼ੇ ਵਿਕਾਰਾਂ ਦੀ ਮੈਲ ਰੂਪੀ ਕੱਕਰ ਜਾਂ ਠੰਡ ਨਹੀਂ ਲੱਗਦੀ।
ਕੰਠ ਮਿਲਿਆ ਹਰ ਨਾਹੋ,
ਕਿੰਨਾ ਨੂੰ ਜੀ ਕੰਠ ਮਿਲਿਆ ਹਰ ਨਾਹੋ, ਜਿਨ੍ਹਾਂ ਦੇ ਗਲੇ ਦੇ ਵਿਚ ਪਰਿਪੂਰਨ ਪਰਮਾਤਮਾ ਦਾ ਨਾਮ ਵਸਿਆ ਹੋਇਆ, ਭਾਵ ਕੇ ਜੋ ਹਿਰਦੇ ਦੇ ਵਿਚ ਗਲੇ ਦੇ ਵਿਚ ਜੋ ਪਰਿਪੂਰਨ ਪਰਮਾਤਮਾ ਦਾ ਸਵਾਸ ਸਵਾਸ ਨਾਮ ਜਪਦੇ ਹਨ,
ਸਾਲ ਦੇ ਵਿੱਚ 12 ਮਹੀਨੇ ਤੇ 6 ਰੁੱਤਾਂ ਦਾ ਵਰਣਨ ਗੁਰਬਾਣੀ ਨੇ ਕੀਤਾ ਤੇ ਮੰਗਰ ਅਤੇ ਪੋਹ ਦਾ ਮਹੀਨਾ ਰੁੱਤ ਸਿਸੀਅਰ ਸੀਤਲ ਹਰ ਪ੍ਰਗਟੇ ਮੰਗਰ ਪੋਹੇ ਜੀਓ। ਇਹ ਸਿਸੀਅਰ ਰੁੱਤ ਦਾ ਦੂਸਰਾ ਮਹੀਨਾ ਪੋਹ ਤੇ ਪੋਹ ਦੇ ਮਹੀਨੇ ਦੇ ਵਿੱਚ ਸਭ ਤੋਂ ਵਧੀਕ ਠੰਡ ਪੈਂਦੀ ਹੈ। 12 ਮਹੀਨਿਆਂ ਦੇ ਵਿੱਚੋਂ ਪੋਹ ਦਾ ਮਹੀਨਾ ਸਾਡੇ ਸਭ ਤੋਂ ਵਧੀਕ ਠੰਡਾ ਹੁੰਦਾ। ਜਿੱਥੇ ਇਹ ਠੰਡ ਦਰਖਤਾਂ ਨੂੰ, ਬਨਸਪਤੀ ਨੂੰ, ਪਸ਼ੂਆਂ ਨੂੰ, ਪੰਛੀਆਂ ਨੂੰ ਪ੍ਰਭਾਵਿਤ ਕਰਦੀ ਹੈ, ਉੱਥੇ ਜਦੋਂ ਬਹੁਤ ਜ਼ਿਆਦਾ ਠੰਡ ਪੈਂਦੀ ਹੈ, ਪਾਣੀ ਜੋ ਤਰਲ ਹੁੰਦਾ ਇਹ ਵੀ ਠੋਸ ਬਣ ਜਾਂਦਾ, ਬਰਫ਼ ਬਣ ਜਾਂਦਾ। ਪਰ ਉਸੇ ਬਰਫ਼ ਤੇ ਜਦੋਂ ਬਰਫ਼ ਦੇ ਉੱਪਰ ਜਦੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ, ਉਹ ਬਰਫ਼ ਪਿਘਲ ਕੇ ਫੇਰ ਪਾਣੀ ਬਣ ਜਾਂਦਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ, ਰਾਮ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ। ਇਸੇ ਹੀ ਤਰ੍ਹਾਂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਜੇ ਬਾਰੀ ਤੌਰ ਤੇ ਵੇਖੀਏ ਨਾ ਜੀ, ਇਸੇ ਮਹੀਨੇ ਦੇ ਵਿੱਚ ਹੀ ਜਿਉਂਦਾ ਜਾਗਦਾ ਇਤਿਹਾਸ ਸਾਡੇ ਕੋਲ ਹੈ। ਧੰਨ ਕਲਗੀ ਤਰ ਦਸ਼ਮੇਸ਼ ਪਿਤਾ ਦੇ, ਕਿਉਂਕਿ ਠੰਡ ਜੋ ਮਨੁੱਖਾਂ ਨੂੰ ਪ੍ਰਭਾਵਿਤ ਤਾਂ ਕਰਦੀ ਹੈ, ਪਰ ਸਭ ਤੋਂ ਵੱਧ ਜੋ ਠੰਡ ਪ੍ਰਭਾਵਿਤ ਕਰਦੀ ਹੈ ਉਹ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ। ਤੇ ਸਾਡਾ ਇਤਿਹਾਸ ਗਵਾਹ ਕਿ ਕੰਠ ਮਿਲਿਆ ਹਰਨਾਓ, ਜਿਨ੍ਹਾਂ ਦੇ ਹਿਰਦੇ ਅੰਦਰ, ਜਿਨ੍ਹਾਂ ਦੇ ਗਲੇ ਦੇ ਵਿੱਚ ਪਰਿਪੂਰਨ ਪਰਮਾਤਮਾ ਦਾ ਨਾਮ, ਪਰਿਪੂਰਨ ਪਰਮਾਤਮਾ ਦੀ ਯਾਦ ਵਸੀ ਹੁੰਦੀ ਹੈ, ਉਹਨਾਂ ਨੂੰ ਫਿਰ ਇਹ ਠੰਡ, ਇਹ ਕੱਕਰ, ਇਹ ਪਾਲਾ ਕੋਈ ਅਸਰ ਨਹੀਂ ਕਰਦਾ, ਨਾ ਵਿਆਪੇ। ਧੰਨ ਮਾਤਾ ਗੁਜਰ ਕੌਰ ਜੀ ਤੇ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ, ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ, ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ। ਠੰਡੇ ਬੁਰਜ ਦੇ ਵਿੱਚ ਸੂਬਾ ਸਰਹੰਦ ਨੇ ਕੈਦ ਕੀਤਾ ਸੀ, ਇਸੇ ਕਰਕੇ ਕਿ ਠੰਡ ਤੋਂ ਡਰ ਕੇ ਇਹ ਈਨ ਮੰਨ ਲੈਣਗੇ, ਮੁਸਲਮਾਨ ਹੋ ਜਾਣਗੇ, ਆਪਣਾ ਧਰਮ ਛੱਡ ਦੇਣਗੇ। ਪਰ ਸੂਬੇ ਸਰਹੰਦ ਨੂੰ ਇਹ ਨਹੀਂ ਸੀ ਪਤਾ ਕਿ ਇਹ ਉਸ ਗੁਰੂ ਸਾਹਿਬਾਨ ਜੀ ਦੇ ਫਰਜ਼ੰਦ ਹਨ ਜਿਨ੍ਹਾਂ ਨੇ ਇਹ ਤਸੀਰ ਆਪਣੇ ਖਾਲਸਾ ਪੰਥ ਦੇ ਅੰਦਰ ਭਰੀ ਹੋਈ ਹੈ ਕਿ ਇਕੱਲਾ ਇਕੱਲਾ ਸਿੰਘ ਸਵਾ ਸਵਾ ਲੱਖ ਦਾ ਮੁਕਾਬਲਾ ਕਰ ਸਕਦਾ, ਇਹ ਠੰਡ ਦੇ ਨਾਲ ਕਿੱਥੇ ਧਰਮ ਛੱਡ ਦੇਣਗੇ। ਸੂਬੇ ਸਰਹੰਦ ਨੂੰ ਇਹ ਨਹੀਂ ਸੀ ਪਤਾ ਕਿ ਇਨ੍ਹਾਂ ਦੀਆਂ ਰਗਾਂ ਦੇ ਵਿੱਚ ਜਿੱਥੇ ਆਪਣੇ ਗੁਰੂ ਸਾਹਿਬ ਜੀ ਦਾ ਖੂਨ ਹੈ, ਉੱਥੇ ਆਪਣੇ ਉਸ ਦਾਦੇ ਦਾ ਖੂਨ ਹੈ ਜਿਸ ਨੇ ਇਹ ਸਿਧਾਂਤ ਦਿੱਤਾ ਸੀ ਕਿ ਭੈ ਕਾਹੂ ਕਉ ਦੇਤ ਨਹਿ ਤੇ ਨਹਿ ਭੈ ਮਾਨ ਧਿਆਨ। ਪਰ ਸੂਬਾ ਸਰਹੰਦ ਨੂੰ ਇਹ ਨਹੀਂ ਸੀ ਪਤਾ, ਉਸ ਨੇ ਜਿੱਥੇ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ, ਕਹਿੰਦੇ ਠੰਡੇ ਬੁਰਜ ਦੇ ਵਿੱਚ ਉਹ ਇਸ ਹਿਸਾਬ ਨਾਲ ਬਣਾਇਆ ਸੀ, ਸੱਲਿਓ ਪਾਣੀ ਦਾ ਪ੍ਰਵਾਹ ਚੱਲਦਾ ਸੀ, ਗਰਮੀਆਂ ਦੇ ਵਿੱਚ ਵੀ ਜਦੋਂ ਹਵਾ ਚੱਲਦੀ ਸੀ ਉਹ ਇੰਨੀ ਸੀਤ ਲਹਿਰ ਸੀ, ਅੱਜ ਦੀ ਜੇ ਉਦਾਹਰਨ ਦਈਏ ਏਸੀ ਵਾਂਗ ਕਹਿੰਦੇ ਠੰਡੀ ਹਵਾ ਆਉਂਦੀ ਸੀ, ਤੇ ਪੋਹ ਦੀਆਂ ਠੰਡੀਆਂ ਬਰਫੀਲੀਆਂ ਰਾਤਾਂ ਦੇ ਵਿੱਚ। ਧੰਨ ਮਾਤਾ ਗੁਜਰ ਕੌਰ ਜੀ ਨੂੰ ਤੇ ਸੱਚੇ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਇਸੇ ਕਰਕੇ ਕਰਕੇ ਰੱਖਿਆ ਸੀ ਕਿ ਇਹ ਠੰਡ ਤੋਂ, ਕੱਕਰ ਤੋਂ, ਬਰਫੀਲੀਆਂ ਰਾਤਾਂ ਤੋਂ ਡਰਦੇ ਹੋਏ ਧਰਮ ਛੱਡ ਕੇ ਮੁਸਲਮਾਨ ਬਣ ਜਾਣਗੇ। ਪਰ ਕਹਿੰਦੇ ਸਾਡਾ ਇਤਿਹਾਸ ਗਵਾਹ, ਅੱਜ ਵੀ ਜਿਉਂਦਾ ਜਾਗਦਾ ਇਤਿਹਾਸ ਬੋਲਦਾ, ਨਾ ਸਾਹਿਬਜ਼ਾਦਿਆਂ ਨੂੰ ਉਹ ਠੰਡੀਆਂ ਰਾਤਾਂ, ਨਾ ਕੱਕਰ, ਨਾ ਉਹ ਠੰਡੀਆਂ ਹਵਾਵਾਂ ਪ੍ਰਭਾਵਿਤ ਕਰ ਸਕੀਆਂ, ਨਾ ਕੋਈ ਤਸੀਹਾ, ਨਾ ਕੋਈ ਲਾਲਚ ਤੇ ਨਾ ਕੋਈ ਡਰ ਹੀ ਪ੍ਰਭਾਵਿਤ ਕਰ ਸਕਿਆ। ਸ਼ਹਾਦਤ ਤਾਂ ਪ੍ਰਾਪਤ ਕਰ ਲਈ ਧੰਨ ਮਾਤਾ ਗੁਜਰ ਕੌਰ ਜੀ ਨੇ, ਛੋਟੇ ਸਾਹਿਬਜ਼ਾਦਿਆਂ ਨੇ, ਪਰ ਉਹਨਾਂ ਸੂਬੇ ਦੀ ਈਨ ਨਹੀਂ ਸੀ ਮੰਨੀ, ਕਿਉਂਕਿ ਕੰਠ ਮਿਲਿਆ ਹਰਨਾਮ। ਸੱਚੇ ਪਾਤਸ਼ਾਹ ਜੀ ਦਰਸਾਉਂਦੇ ਉਹਨਾਂ ਮਨੁੱਖਾਂ ਦੇ ਮਨ ਦੇ ਉੱਪਰ ਵਿਸ਼ੇ ਵਿਕਾਰਾਂ ਦਾ ਕੱਕਰ ਜੰਮਦਾ ਨਹੀਂ ਤੇ ਉਹਨਾਂ ਦਾ ਮਨ ਕਠੋਰ ਨਹੀਂ ਹੁੰਦਾ, ਜਿਨ੍ਹਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਗੁਰੂ ਰੂਪੀ ਸੂਰਜ ਦੀਆਂ, ਉਪਦੇਸ਼ ਰੂਪੀ ਗਿਆਨ ਰੂਪੀ ਕਿਰਨਾਂ ਦਾ ਨਿੱਘ ਹੈ, ਉਹਨਾਂ ਦੇ ਮਨ ਦੇ ਉੱਪਰ ਵਿਸ਼ੇ ਵਿਕਾਰਾਂ ਦਾ ਕੱਕਰ ਜੰਮ ਕੇ ਉਹਨਾਂ ਦਾ ਮਨ ਕਠੋਰ ਨਹੀਂ ਹੁੰਦਾ।
ਮਨ ਵਿਦਿਆ ਚਰਨਾਰ ਬਿੰਦ,
ਚਰਨਾਰ ਬਿੰਦ ਚਰਨ ਪਲੱਸ ਅਰਬਿੰਦ, ਚਰਨ ਅਰਬਿੰਦ ਤੋਂ ਭਾਵ ਕਮਲ, ਜਿੰਨਾ ਮਨੁੱਖਾਂ ਦਾ ਮਨ ਤੇ ਵਿਦਿਆ ਭਾਵ ਵਿੰਨਿਆ ਜਾਂਦਾ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆ ਰਾਮ ਰਾਜੇ। ਜਿੰਨਾ ਮਨੁੱਖਾਂ ਦਾ ਮਨ ਪਰਮੇਸ਼ਰ ਦੇ ਚਰਨਾ ਕਮਲਾਂ, ਚਰਨ ਕਮਲ ਤੋਂ ਭਾਵ ਚਿੱਤ ਚਰਨ ਨਾਮ, ਜਿੰਨਾ ਮਨੁੱਖਾਂ ਦਾ ਮਨ ਪਰਿਪੂਰਨ ਪਰਮਾਤਮਾ ਦੇ ਨਾਮ ਦੀ ਯਾਦ ਦੇ ਨਾਲ ਵਿੰਨਿਆ ਜਾਂਦਾ ਹੈ,
ਦਰਸ਼ਨ ਲੱਗੜਾ ਸਾਹੋ,
ਉਹਨਾਂ ਦੇ ਮਨ ਅੰਦਰ ਸਦੀਵ ਕਾਲ ਵਾਸਤੇ ਪਰਿਪੂਰਨ ਪਰਮਾਤਮਾ ਦੇ ਦਰਸ਼ਨਾਂ ਦਾ ਸਾਹੋ ਕਹੀਏ ਉਤਸ਼ਾਹ ਲੱਗਾ ਰਹਿੰਦਾ ਹੈ, ਅਥਵਾ ਦਰਸ਼ਨ ਲੱਗੜਾ ਸਾਹੋ, ਸਵਾਸ ਸਵਾਸ ਉਹਨਾਂ ਦੇ ਮਨ ਦੇ ਅੰਦਰ ਪਰਿਪੂਰਨ ਪਰਮਾਤਮਾ ਦੇ ਦਰਸ਼ਨਾਂ ਦੀ ਇੱਛਾ ਬਣੀ ਰਹਿੰਦੀ ਹੈ।
ਓਟ ਗੋਵਿੰਦ ਗੋਪਾਲ ਰਾਏ,
ਓਟ ਤੋਂ ਭਾਵ ਆਸਰਾ, ਗੋਵਿੰਦ ਜੋ ਵੇਦਾਂ ਕਰਕੇ ਜਾਣਨੇ ਯੋਗ ਹੈ, ਜੋ ਧਰਤੀ ਨੂੰ ਪੈਦਾ ਕਰਨ ਵਾਲਾ, ਗੋਪਾਲ ਜੋ ਪ੍ਰਿਥਵੀ ਧਰਤੀ ਦੀ ਪਾਲਣਾ ਵਾਲਾ, ਸਮਸਤ ਜੀਵਾਂ ਦੀ ਪਾਲਣਾ ਕਰਨ ਵਾਲਾ, ਰਾਏ ਪ੍ਰਕਾਸ਼ ਰੂਪ ਅਕਾਲ ਪੁਰਖ ਪਰਮੇਸ਼ਰ ਪਿਤਾ, ਜਿੰਨਾ ਮਨੁੱਖਾਂ ਨੇ ਉਸ ਪਰਿਪੂਰਨ ਪਰਮਾਤਮਾ ਦੀ ਓਟ ਕਹੀਏ ਆਸਰਾ ਤੱਕਿਆ ਹੈ,
ਸੇਵਾ ਸਵਾਮੀ ਲਾਹੋ,
ਉਹਨਾਂ ਨੇ ਫਿਰ ਪਰਿਪੂਰਨ ਪਰਮਾਤਮਾ ਦੇ ਨਾਮ ਜਪਣ ਰੂਪੀ ਸੇਵਾ ਦਾ ਲਾਹ ਖੱਟਿਆ ਹੈ, ਅਤੇ ਹੋਰਨਾਂ ਨੂੰ ਨਾਮ ਜਪਾਉਣ ਦੀ ਸੇਵਾ ਦਾ ਲਾਭ ਖੱਟਣਾ ਕੀਤਾ ਹੈ।
ਵਿਖਿਆ ਪੋਹੇ ਨਾ ਸਕਈ,
ਵਿਖਿਆ ਤੋਂ ਭਾਵ ਯੈਰ, ਤੇ ਯੈਰ ਤੋਂ ਭਾਵ ਪੰਜ ਵਿਸ਼ੇ, ਸ਼ਬਦ ਸਪਰਸ਼ ਰੂਪ ਰਸ ਗੰਧ। ਵਿਖਿਆ ਤੋਂ ਭਾਵ ਯੈਰ, ਤੇ ਯੈਰ ਤੋਂ ਭਾਵ ਪੰਜ ਵਿਕਾਰ, ਕਾਮ ਕ੍ਰੋਧ ਲੋਭ ਮੋਹੰਕਾਰ। ਵਿਖਿਆ ਤੋਂ ਭਾਵ ਯੈਰ, ਤੇ ਯੈਰ ਤੋਂ ਭਾਵ ਮਾਇਆ, ਤੇ ਮਾਇਆ ਦੀ ਡੈਫੀਨੇਸ਼ਨ ਇਹ ਮਾਇਆ, ਜਿਤ ਹਰ ਵਿਸਰੈ ਭਾਉ ਦੂਜਾ ਲਾਇਆ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਮਾਇਆ ਕੀ ਹੈ, ਜਿਸ ਪਦਾਰਥ, ਜਿਸ ਵਸਤੂ, ਜਿਸ ਰਿਸ਼ਤੇ ਨੂੰ ਵੇਖ ਕੇ, ਜਿਸ ਕਿਸੇ ਨੂੰ ਵੀ ਵੇਖ ਕੇ ਪਰਮੇਸ਼ਰ ਭੁੱਲ ਜਾਵੇ, ਇਹ ਮਾਇਆ। ਤੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਜਿਨ੍ਹਾਂ ਦੇ ਹਿਰਦੇ ਅੰਦਰ ਪਰਿਪੂਰਨ ਪਰਮਾਤਮਾ ਦੇ ਨਾਮ ਦਾ ਵਸ, ਉਹਨਾਂ ਨੂੰ ਨਾ ਕੋਈ ਵਿਸ਼ਾ, ਨਾ ਕੋਈ ਵਿਕਾਰ, ਨਾ ਹੀ ਮਾਇਆ ਦਾ ਪ੍ਰਭਾਵ ਉਹਨਾਂ ਨੂੰ ਕਿਸੇ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ।
ਮਿਲ ਸਾਧੂ ਗੁਣ ਗਾਹੋ,
ਸਾਧੂ ਤੋਂ ਭਾਵ ਵਿਦਵਾਨਾਂ ਨੇ ਗੁਰੂ ਵੀ ਕੀਤਾ, ਤੇ ਸਤ ਪੁਰਖ ਸੰਤ ਜਨ ਨਾਮ ਰਤੜੀਆਂ ਰੂਹਾਂ ਵੀ ਕੀਤਾ। ਉਹ ਫਿਰ ਪਰਿਪੂਰਨ ਪਰਮਾਤਮਾ ਦੇ ਗੁਣਾਂ ਨੂੰ ਸਦੀਵ ਕਾਲ ਗਾਉਂਦੇ ਰਹਿੰਦੇ, ਅਥਵਾ ਸਵਾਸ ਸਵਾਸ ਬੰਦਗੀ ਕਰਦੇ ਹਨ।
ਜਹ ਤੇ ਉਪਜੀ ਤਹ ਮਿਲੀ,
ਕਬੀਰ ਜੈਸੀ ਉਪਜੀ ਪੇਟ ਤੇ, ਜਉ ਤੈਸੀ ਨਿਭ ਹੈ ਓੜ, ਹੀਰਾ ਕਿਸ ਕਾ ਬਾਪੁਰਾ, ਪੁੱਜੈ ਨਾ ਰਤਨ ਕਰੋੜ। ਕਹੋ ਕਬੀਰ ਇਹ ਰਾਮ ਕੀ ਅੰਸ਼, ਜਿਸ ਤਰ੍ਹਾਂ ਪਾਣੀ ਸਮੁੰਦਰ ਦੇ ਵਿੱਚੋਂ ਭਾਪ ਬਣਦਾ, ਜਦੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਤੇ ਵਾਸ਼ਪ ਬਣ ਕੇ ਉੱਡ ਜਾਂਦਾ, ਉਹ ਫਿਰ ਤਦੋਂ ਤੱਕ ਭਟਕਦਾ ਰਹਿੰਦਾ ਜਦੋਂ ਤੱਕ ਵਾਪਸ ਸਮੁੰਦਰ ਦੇ ਵਿੱਚ ਆਣ ਕੇ ਲੀਨ ਨਹੀਂ ਹੋ ਜਾਂਦਾ। ਉਹ ਬੱਦਲਾਂ ਦੇ ਵਿੱਚ ਘੁੰਮਦਾ ਰਹਿੰਦਾ, ਹਨੇਰੀਆਂ ਝੱਖੜ ਝੁੱਲਦੇ ਰਹਿੰਦੇ, ਓੜਕ ਨੂੰ ਜਦੋਂ ਮੀਂਹ ਪੈਂਦਾ, ਉਹੋ ਹੀ ਬੂੰਦਾਂ ਫਿਰ ਝਰਨਿਆਂ ਰਾਹੀਂ, ਨਦੀਆਂ ਨਾਲਿਆਂ ਰਾਹੀਂ ਨਦੀ ਦੇ ਵਿੱਚ ਪੈਂਦੀਆਂ, ਤੇ ਉਹ ਨਦੀ ਦਾ ਪਾਣੀ ਜਦੋਂ ਸਮੁੰਦਰ ਦੇ ਵਿੱਚ ਆਣ ਕੇ ਪੈ ਜਾਂਦਾ, ਫਿਰ ਉਹ ਆਪਣੇ ਅਸਲ ਟਿਕਾਣੇ ਤੇ ਆਉਂਦਾ। ਕਿਰਤ ਕਰਮ ਕੇ ਵਿਛੜੇ, ਇਸੇ ਹੀ ਤਰ੍ਹਾਂ ਅਸੀਂ ਕੀਤੇ ਹੋਏ ਕਰਮਾਂ ਦਾ ਕਰਕੇ ਪਰਿਪੂਰਨ ਪਰਮਾਤਮਾ, ਇਹ ਆਤਮਾ ਜੋ ਪਰਮਾਤਮਾ ਦੀ ਅੰਸ਼ ਹੈ, ਉਸ ਦੇ ਵਿੱਚੋਂ ਵਿਛੜੀ ਹੋਈ ਹੈ। ਪਰ ਜਦੋਂ ਮਨੁੱਖਾ ਜੀਵਨ ਦੇ ਵਿੱਚ ਆਣ ਕੇ ਗੁਰੂ ਮਿਲ ਗਿਆ, ਗੁਰੂ ਦੀ ਮਿਹਰ, ਗੁਰੂ ਦੇ ਉਪਦੇਸ਼ ਦੀ ਕਮਾਈ ਕੀਤੀ, ਜੈ ਤੇ ਉਪਜੀ ਤੈ ਮਿਲੀ, ਇਹ ਆਤਮਾ ਜਦੋਂ ਪਰਮਾਤਮਾ ਦੇ ਵਿੱਚ ਲਿਵਲੀਨ ਹੋ ਗਈ, ਇਸ ਦੀ ਘਾਲਣਾ ਥਾਏ ਪੈ ਗਈ।
ਸੱਚੀ ਪ੍ਰੀਤ ਸਮਾਹੋ,
ਪਰ ਇਹ ਸਾਰਾ ਕੁਝ ਸੰਭਵ ਤਾਂ ਹੋ ਸਕਿਆ ਸੱਚੀ ਪ੍ਰੀਤ ਸਮਾਹੋ, ਜਿਨ੍ਹਾਂ ਨੇ ਗੁਰੂ ਵਾਲੇ ਬਣ ਕੇ ਗੁਰੂ ਚਰਨਾਂ ਦੇ ਰਾਹੀਂ ਪਰਿਪੂਰਨ ਪਰਮਾਤਮਾ ਦੇ ਨਾਲ ਸੱਚੀ ਪ੍ਰੀਤ ਕੀਤੀ, ਉਹਨਾਂ ਦੀ ਹੀ ਬਿਰਤੀ ਫਿਰ ਉਸ ਪਰਮਾਤਮਾ ਦੇ ਵਿੱਚ ਅਭੇਦ ਹੋ ਗਈ।
ਕਰ ਗਹਿਲੀਨੀ ਪਾਰ ਬ੍ਰਹਮ,
ਜਿਨ੍ਹਾਂ ਜੀਵ ਆਤਮਾਵਾਂ ਨੂੰ ਕਰ ਗਹਿਲੀਨੀ ਪਾਰ ਬ੍ਰਹਮ, ਜਿਨ੍ਹਾਂ ਦਾ ਮਨ ਰੂਪੀ ਹੱਥ परिपूर्ण परमात्मा ने कृपा रूपी बाहां दे राही फड़ लिया, नाल फड़ लिया। जिवें मेले दे विच साडे बजुर्ग, हुण ते थोड़ा जा समा बदल गया, मेले दे विच जे बच्चा अपने पिता दी उंगल फड़ के चलेगा ना जी, ते जदों भी भीड़ दा धक्का वजेगा, क्योंकि उस दे हाथ दे विच पाया घट है, शक्ति घट है, ते हाथ सुत्तन सुट जान दे असार बने रहिंदे हन। पर जे उस बच्चे दा हाथ पिता ने फड़िया होवे, फेर जिन्ने मर्जी धक्के बहन, मजाल है कि पिता अपने बच्चे दा हाथ छड देवे। इसे ही तरह इस मात लोक ते आण करके जिन्ना मनुखा ने मन रूपी हाथ अपने गुरदेव पिता नू, अपने गुरु देव नू फड़ा दिता, भाव के मन गुरु नू अर्पण कर दिता, गुरु की कहिंदा ओ इस ते अमल करदे हन, मेरा मन की कहिंदा ओ इस ते अमल नहीं करदे। जेड़े मेरा मन की कहिंदा, मन नहीं मनदा जी असीं तां अमृत नहीं छकदे, मन नहीं मनदा जी तां अमृत वेले नहीं उठदे, मन नहीं मनदा जी तां गुरु घर नहीं आउंदे, फिर फेल ओही हुंदे। ते जिन्हां ने गुरु की कहिंदा, जिन्हां ने अपना मन रूपी हथ गुरु रूपी बाहां दे, गुरु दी कृपा रूपी बाहां दे विच पकड़ा दिता,
बहुड़ ना विछुड़िया हो।
सच्चे पातशाह जी कहिंदे फिर उन्हां दा जन्मां जन्मांतरां दा, उन्हां आत्मावां दा विछोड़ा नहीं पैंदा, ओ परिपूर्ण परमात्मा दे विच अपेद हो जांदियां हन।
मार जाओ लख बेरिया,
असीं उस अपने गुरु तों लखां वार वार ने बलहार ने जांदे हां।
हर सज्जन अगम अगाहो,
ओ जो गुरु साडा सज्जन, सज्जन सच्चा पातशाह सिर साहां दे साह, जिस पास बैठियां सूही है सबना दा वेसा। ओ गुरु जो साडा सज्जन अगम, जो मन बाणी शरीर दी पहुंच तो परे अपहुंच है, ते अगाओ जो डूंगा, अथा साडे विचारां दी पकड़ दे विच नहीं आउंदा।
शर्म पई नारायण,
नारायण नारायण, ओ जो नरा नरा दे विच आया होया, कट कट मै हर जू बसै, संतन कहो पुकार। ओ जो जरड़े जरड़े विच हरेक जीव दे हिरदे दे विच समाया होया, नारायण नारायण, ओ उन्हां जीवां दी लज्जा रखदा, उस नू उन्हां दी शर्म पै जांदी है, किन्हां दी जी।
नानक दर पईआ हो,
जो उस दे दर ते टह पैंदे हन, मेल लहो दयाल टह पए दुआरिया, रख लेवो दीन दयाल प्रमत बहारिया, जो उस दे दर ते टह पैंदे हन, ओ उन्हां दी फिर दर ते टिकियां दी लाज रखदा है।
पोख सुहंदा सर्ब सुख,
ओदा महीना सच्चे पातशाह जी कहिंदे उन्हां मनुखां जीवां वास्ते शोभनीक सुहंदा, ते सारे लोक अते परलोक दे सुख उन्हां नूं प्राप्त हो जांदे हन। किन्हां नूं जी?
जिस बख्शे वे परवाहो,
जिन्हां नूं ओह बख्शिश करके रहमत करके तरस करके, ओ वे परवाह जो किसे दी परवाह नहीं करदा, जो वे परवाह जिन्हां नूं ओह परिपूर्ण परमात्मा बख्श लैंदा, उन्हां नूं फिर अभेदता प्राप्त हो जांदी है। आवन जान रहियो तपत कड़ाहा बुझ गया गुर शीतल नाम दियो। इथे ही विचारां दी समाप्ति है, होईयां बेअंत बेअंत भुल्लां चुक्कां दी खिमा करनी जी। तन तन श्री गुरु ग्रंथ साहिब सच्चे पातशाह, तन गुरु रामदास सच्चे पातशाह, आप समूह संगतां दा कोटान कोट धन्नवाद शुकराना। आओ आखरी पंक्तियां पढ़ के समाप्ति करिए जी। पोख सुहंदा सर्ब सुख, जिस बख्शे वे परवाहो, वाहे गुरु जी का खालसा, वाहे गुरु जी की फतेह।